कृपा करके अपने कंजर्वेटिव उम्मीदवार नु वोट पाओ।
ऑथराइज्ड बाय द ऑफिशियल एजेंट ऑफ द कंजर्वेटिव पार्टी ऑफ कनाडा।
सिक्योर लाइन ऑफ क्रेडिट भी ले देंगे। 11 सालों के तजुर्बेकार मॉर्गेज अलायंस ब्रोकर कैनी तालिवाल। लाइसेंस नंबर 10530। कॉल 9058122800 9058122800 और विजिट mortgagebuddies.ca।
कैनी तालिवाल
वो छाए पहने कैनी तालिवाल।
ओए बलकार सिया की दसा यार, आ बच्चे थकावट ते दर्दां नूं रोकण लई शराब दा बहाना लाई जांदे आ। आ घर वाली गोडे ते गिट्टियां नूं फड़ के हाय हाय करी जांदी आ। ओए मेरी अपनी कमर ते धौण दे कड़ल पए वा। कमाई इन्नी को आ के खाईए जां दवाइयां ते लाईए।
भला होवे काल फिजियोथेरेपी वालियां दा जिन्हां दी तजुर्बेकार टीम दे हत्थां विच इहो जिहा जादू है। इक वारी जी बंदा घोड़े वांगू कर दिंदे आ। बजुर्गां ते सैल्फ इंप्लॉयड नूं तां स्पैशल डिस्काउंट दिंदे आ ते इंप्लॉयड दा तां सिद्धा इंश्योरेंस तों ही लै लैंदे आ।
अज ही पहुंचो अकाल फिजियोथेरेपी रीगन कर देने 527 बैंकर ड्राइव यूनिट 104 ब्रैम्पटन मैकलगन अते मेफील्ड दे इंटरसेक्शन दे नेड़े। आज ही कॉल करो 905-495-4445 905-495-4445 और विजिट www.akalphysio.com।
As someone who was born and raised in Brampton, I am disappointed to see the healthcare crisis our city is facing today. The 5 Liberal MPs failed Brampton residents and did not deliver when it comes to improving healthcare services for us. Brampton deserves better, and it's time for us to elect a government that is on your side. I'm Jordan Boswell, and I'm your NDP candidate for Brampton Centre. On October 21st, vote Jagmeet Singh and the NDP to help us solve the healthcare crisis in Brampton.
This message is approved by the official agent of the Brampton Center MDP campaign.
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਅਰੇ ਤੁਮੇ ਯਾਦ ਹੈ ਪਹਿਲੇ ਦੀਵਾਲੀ ਪਰ ਕਿਤਨਾ ਕੁਛ ਹੋਤਾ ਥਾ, ਪਟਾਕੇ, ਫੁਲਝੜੀਆਂ, ਅਨਾਰ, ਰੋਕੇਟਸ।
ਹਾਂ ਸਭ ਯਾਦ ਹੈ, ਬ੍ਰੋਸ ਦੀਵਾਲੀ ਮੇਲਾ ਆ ਰਹਾ ਹੈ ਨਾ, ਵਹਾਂ ਯੇ ਸਭ ਵੀ ਹੋਗਾ ਔਰ ਵੀ ਬਹੁਤ ਕੁਛ।
ਅਰੇ ਵਾਹ, ਕਬ ਹੈ ਮੇਲਾ?
ਬ੍ਰੋਸ ਦੀਵਾਲੀ ਮੇਲਾ ਅਕਟੂਬਰ 25th to 27th, ਕਾਰਨਰ ਆਫ ਐਡਵਾਂਸ ਬੁਲੇਵਾਰਡ ਐਂਡ ਡਿਕਸੇਟ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ। ਖਾ ਖਾਲੀ ਹੱਥ ਨਾ ਜਾਂਦਾ ਕੋਈ
ਟਰੱਕ ਟ੍ਰੇਲਰ ਐਂਡ ਕ੍ਰੇਨਸ ਹੈਵੀ ਇਕਵਿਪਮੈਂਟ ਫਾਈਨਾਂਸ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ ਇਟਸ ਨਾਓ ਜਸਟ ਅ ਯੈਸ ਅਵੇ ਹੌਸਲੇ ਬੁਲੰਦ ਰੱਖੋ ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385
ਮੈਂ ਹਾਂ ਨਵਜੀਤ ਕੌਰ ਬ੍ਰੈਂਪਟਨ ਵੈਸਟ ਤੋਂ ਐਨਡੀਪੀ ਉਮੀਦਵਾਰ ਪਿਛਲੇ ਕਈ ਸਾਲਾਂ ਤੋਂ ਮੈਂ ਬ੍ਰੈਂਪਟਨ ਸਿਵਿਕ ਹਸਪਤਾਲ ਦੇ ਵਿੱਚ ਰੈਸਪੀਟਰੀ ਥੈਰੇਪਿਸਟ ਦਾ ਕੰਮ ਕਰ ਰਹੀ ਹਾਂ ਸਾਡੇ ਹੈਲਥ ਕੇਅਰ ਦਾ ਬੁਰਾ ਹਾਲ ਮੈਂ ਆਪਣੇ ਅੱਖੀ ਦੇਖਿਆ ਲਿਬਰਲ MPs ਨੇ ਇਸ ਦਾ ਹੱਲ ਕਰਨ ਲਈ ਕੁਛ ਨਹੀਂ ਕੀਤਾ 21 ਅਕਤੂਬਰ ਨੂੰ ਤੁਸੀਂ ਜਗਮੀਤ ਸਿੰਘ ਅਤੇ ਬ੍ਰੈਂਪਟਨ ਵੈਸਟ ਤੋਂ ਮੈਨੂੰ ਨਵਜੀਤ ਕੌਰ ਨੂੰ ਵੋਟ ਪਾ ਕੇ ਕਾਮਯਾਬ ਕਰੋ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਮੰਗਲਵਾਰ ਦਾ ਦਿਨ ਹੈ ਜੀ ਅਤੇ ਅੱਜ ਦੇ ਦਿਨ ਤੁਹਾਨੂੰ ਪਤਾ ਕਿ 5-7 ਮਿੰਟ ਕੈਨੀ ਧਾਲੀਵਾਲ ਜੀ ਵੀ ਆਉਂਦੇ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਹੋਊਗੀ ਪਰ ਚੋਣਾਂ ਦਾ ਬੁਖਾਰ ਸਾਰਿਆਂ ਨੂੰ ਚੜਿਆ ਹੋਇਆ ਜੀ ਚਲੋ ਲੀਡਰਾਂ ਨੂੰ ਤਾਂ ਚੜ੍ਹਨਾ ਹੀ ਚੜ੍ਹਨਾ ਅਤੇ ਆਮ ਲੋਕਾਂ ਨੂੰ ਵੀ ਚੜਿਆ ਕਈ ਪੱਤਰਕਾਰਾਂ ਨੂੰ ਵੀ ਚੜਿਆ ਹੋਇਆ ਚੋਣਾਂ ਦਾ ਬੁਖਾਰ ਬਜਾਏ ਇਹਦੇ ਕਿ ਨਿਰਪੱਖਤਾ ਦਿਖਾਈ ਜਾਵੇ ਅਤੇ ਉਹ ਫਿਰ ਕਿਸੇ ਨਾ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਭੁਗਤੀ ਜਾਂਦੇ ਨੇ ਚਲੋ ਕੋਈ ਗੱਲ ਨਹੀਂ ਵੈਸੇ ਕਿਉਂਕਿ ਪੱਤਰਕਾਰ ਆ ਜਿਹੜਾ ਉਹ ਵੀ ਇੱਕ ਨਾਗਰਿਕ ਹੈਗਾ ਦੇਸ਼ ਦਾ ਨਿੱਜੀ ਵਿਚਾਰ ਬੰਦੇ ਦੇ ਕੁਝ ਵੀ ਹੋਣ ਪਰ ਜਦੋਂ ਇਸ ਮਾਈਕ ਦੇ ਸਾਹਮਣੇ ਬੈਠੇ ਹੁੰਦੇ ਹਾਂ ਤਾਂ ਫਿਰ ਨਿੱਜੀ ਵਿਚਾਰ ਥੋੜ੍ਹੇ ਜਿਹੇ ਪਿੱਛੇ ਰੱਖਣੇ ਪੈਂਦੇ ਆ ਇਨ ਜਨਰਲ ਜਿਹੜੀ ਗੱਲ ਹੁੰਦੀ ਆ ਤੁਸੀਂ ਕੋਈ ਵੀ ਕਹਿ ਲਓ ਉਹ ਗੱਲ ਵੱਖਰੀ ਹੁੰਦੀ ਆ ਪਰ ਜਦੋਂ ਤੁਸੀਂ ਕਿਸੇ ਖਾਸ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੇ ਹੋ ਅਤੇ ਉਹ ਬਹੁਤਾ ਠੀਕ ਨਹੀਂ ਹੁੰਦਾ ਹਾਲਾਂਕਿ ਤੁਹਾਡੇ ਬੋਲਣ ਚੱਲਣ 'ਚੋਂ ਤੁਹਾਡੇ ਵਿਚਾਰਾਂ ਦੇ ਵਿੱਚੋਂ ਕੋਈ ਸਿੱਟਾ ਇਹ ਕੱਢ ਲਏ ਤਾਂ ਵੱਖਰੀ ਗੱਲ ਆ ਕਿਉਂਕਿ ਹਰ ਬੰਦਾ ਜਿਹੜਾ ਉਹ ਵੈਸੇ ਨੋਨ ਪੋਲੀਟੀਕਲ ਤਾਂ ਹੋ ਨਹੀਂ ਸਕਦਾ ਨਿਰਪੱਖ ਤਾਂ ਹੋ ਨਹੀਂ ਸਕਦਾ ਪੱਖ ਤਾਂ ਲੈਣਾ ਹੀ ਪੈਂਦਾ ਪਰ ਪੱਖ ਇੱਕ ਵਿਸ਼ੇਸ਼ ਪਾਰਟੀ ਦੇ ਹੱਕ ਦੇ ਵਿੱਚ ਲੈਣ ਦੀ ਬਜਾਏ ਜੇ ਲੋਕਾਂ ਦਾ ਪੱਖ ਲਿਆ ਜਾਵੇ ਤਾਂ ਉਹ ਵਧੀਆ ਗੱਲ ਹੁੰਦੀ ਹੈ ਕਈ ਵਾਰੀ ਨੋਟ ਕੀਤਾ ਗਿਆ ਕਿ ਜਿਹੜੀ ਪਾਰਟੀ ਸੌਫਟ ਟਾਰਗੇਟ ਹੁੰਦੀ ਹੈ ਉਸ 'ਤੇ ਤਵਾ ਵੱਧ ਲਾ ਦਿੰਦੇ ਨੇ ਮੀਡੀਆ ਵਾਲੇ ਨੇ ਜਿਹੜੇ ਆਪਣੇ ਨੰਬਰ ਬਣਾਉਣ ਦੇ ਲਈ ਅਤੇ ਜਿਹੜੀ ਪਾਰਟੀ ਤੋਂ ਉਹਨਾਂ ਨੂੰ ਕੁਝ ਝਾਕ ਹੁੰਦੀ ਹੈ ਵੀ ਆਉਂਦੇ ਦਿਨਾਂ 'ਚ ਇਹਨਾਂ ਦੀ ਐਡ ਮਿਲੂਗੀ ਜਾਂ ਇਹਨਾਂ ਦੇ ਜਿਹੜੇ ਬੰਦੇ ਨੇ ਅਤੇ ਉਹਨਾਂ ਦੇ ਨਾਲ ਕੋਈ ਨੇੜਤਾ ਰੱਖ ਕੇ ਸਾਡਾ ਫਾਇਦਾ ਹੋਊਗਾ ਅਤੇ ਉਹਨੂੰ ਪੜੋਸ ਕੇ 'ਚ ਰੱਖਦੇ ਨੇ ਚਲੋ ਕੋਈ ਗੱਲ ਨਹੀਂ ਚੋਣਾਂ ਆਪਣੇ ਆਪ ਦੇ ਵਿੱਚ ਇੱਕ ਸਟਰਗਲ ਆ ਦੋਸਤੋ ਇਹਨਾਂ ਚੋਣਾਂ ਦੇ ਵਿੱਚ ਜੇ ਤਾਂ ਗੱਲ ਕਰਨੀ ਹੈ ਲੀਡਰਾਂ ਦੀ ਅਤੇ ਪਾਰਟੀਆਂ ਦੀ ਇਹ ਮੇਰੇ ਨਿੱਜੀ ਵਿਚਾਰ ਨੇ ਅਤੇ ਬਹੁਤੀ ਝਾਕ ਨਾ ਰੱਖੋ ਜੀ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ ਮੈਂ ਇਹ ਗੱਲ ਹੁਣ ਨਹੀਂ ਕਹਿੰਦਾ ਮੈਂ ਇਹ ਗੱਲ 5 ਮਹੀਨੇ ਪਹਿਲਾਂ ਨਹੀਂ ਸੀ ਕਹਿੰਦਾ ਮੈਂ ਇਹ ਗੱਲ 10 ਸਾਲ ਪਹਿਲਾਂ ਨਹੀਂ ਸੀ ਕਹਿੰਦਾ ਜਦੋਂ ਤੋਂ ਮੈਨੂੰ ਅਕਲ ਆਉਣ ਲੱਗੀ ਹੈ ਮਾੜੀ ਮੋਟੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਟਾ ਕੱਢਿਆ ਹੋਇਆ ਕਿ ਪੋਲੀਟੀਕਲ ਲੋਕਾਂ ਦੀ ਇੱਕ ਵੱਖਰੀ ਕਲਾਸ ਆ ਇਹ ਲੋਕਾਂ ਦੇ ਇਮੋਸ਼ਨਸ ਨੂੰ ਯੂਜ਼ ਕਰਕੇ ਹਾਲਾਤਾਂ ਦੇ ਹਿਸਾਬ ਦੇ ਨਾਲ ਫਾਇਦਾ ਲੈ ਕੇ ਇਹ ਐਕਸਾਈਟਿਡ ਸਟੇਟ ਦੇ ਵਿੱਚ ਇਨਸਾਨਾਂ ਨੂੰ ਲਿਆ ਕੇ ਅਤੇ ਉਹਨਾਂ ਦਾ ਗੁੱਸਾ ਜਿਹੜਾ ਉਹਨੂੰ ਵੋਟਾਂ ਦੇ ਡੱਬਿਆਂ 'ਚ ਬੰਦ ਕਰਕੇ ਅਤੇ ਆਪ ਕੁਰਸੀਆਂ ਸਾਂਭ ਲੈਂਦੇ ਨੇ ਇਹ ਦੁਨੀਆ ਭਰ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੀ ਆਦਤ ਆ ਇਹ ਕੋਈ ਪੋਲੀਟੀਸ਼ੀਅਨ ਨਿੱਜੀ ਤੌਰ 'ਤੇ ਚੰਗਾ ਹੋ ਸਕਦਾ ਨਿੱਜੀ ਤੌਰ 'ਤੇ ਵਧੀਆ ਹੋ ਸਕਦਾ ਪਰ ਥੋੜ੍ਹੇ ਪੋਲੀਟੀਸ਼ੀਅਨ ਨੇ ਜਿਹੜੇ ਆਪਣੀ ਜ਼ਿੰਦਗੀ ਲੋਕਾਂ ਦੀ ਖਾਤਰ ਲਾਉਂਦੇ ਨੇ ਥੋੜ੍ਹੇ ਪੋਲੀਟੀਸ਼ੀਅਨਸ ਨੇ ਜਿਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਨੇ ਜਦੋਂ ਉਹ ਸਾਹਮਣੇ ਕਿਸੇ ਲਾਚਾਰ ਅਤੇ ਬੇਵੱਸ ਨੂੰ ਦੇਖਦੇ ਨੇ ਸਿਸਟਮ ਦੇ ਸ਼ਿਕਾਰ ਨੂੰ ਵੇਖਦੇ ਨੇ ਬਹੁਤੇ ਤਾਂ ਵੈਸੇ ਡਰਾਮਾ ਹੀ ਕਰਦੇ ਨੇ ਤੁਹਾਡੇ ਨਾਲ ਦੁੱਖ ਦਰਦ ਵੰਡਾਉਣ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਸਾਡੇ ਵੀ ਜਿਹੜੇ ਇੱਥੇ MP ਬਣਦੇ ਨੇ ਬਹੁਤੇ ਆ ਜਿਹੜੇ ਹੋ ਸਕਦਾ ਉਹ ਇਹ ਸੋਚ ਕੇ ਬਣਦੇ ਹੋਣ ਕਿ ਅਸੀਂ ਸਮਾਜ ਦਾ ਕੁਝ ਸੁਧਾਰਾਂਗੇ ਅਸੀਂ ਕੋਈ ਚੇਂਜ ਲਿਆਵਾਂਗੇ ਪਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾ ਕੇ ਉਹ ਜੀ ਹਜ਼ੂਰੀ ਅਤੇ ਚਾਪਲੂਸ ਬਣ ਜਾਂਦੇ ਨੇ ਇਸੇ ਕਰਕੇ ਲੀਡਰਾਂ ਦੇ ਆਲੇ ਦੁਆਲੇ ਤੁਸੀਂ ਜੀ ਹਜ਼ੂਰੀ ਅਤੇ ਚਾਪਲੂਸਾਂ ਦੀ ਫੌਜ ਆ ਜਿਹੜੀ ਵੇਖਦੇ ਹੋ ਆਪਣੇ ਦਿਮਾਗ ਨਾਲ ਨਹੀਂ ਸੋਚਦੇ ਉਹ ਜਿਵੇਂ ਉਹਨਾਂ ਦਾ ਲੀਡਰ ਕਹਿੰਦਾ ਉਵੇਂ ਹੀ ਬਸ ਉਹ ਝੰਡਾ ਫੜ ਲੈਂਦੇ ਨੇ ਪਰ ਇਸ ਦੇ ਬਾਵਜੂਦ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਸਾਰੇ ਹੀ ਇਸ ਤਰ੍ਹਾਂ ਦੇ ਨੇ ਇਹ ਟ੍ਰੈਂਡ ਆ ਇੱਕ ਇਹ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਬਿਰਤੀ ਆ ਉਹ ਭਾਰੂ ਆ ਪਰ ਇਸ ਦੇ ਬਾਵਜੂਦ ਕੋਈ ਚੰਗੇ ਪੋਲੀਟੀਸ਼ੀਅਨਸ ਹੋ ਜਾਂਦੇ ਨੇ ਬਣ ਜਾਂਦੇ ਨੇ ਕਈ ਵਾਰੀ ਉਹਨਾਂ ਦੀ ਜ਼ਮੀਰ ਦੀ ਆਵਾਜ਼ ਅੰਦਰੋਂ ਹਲੂਣਾ ਦਿੰਦੀ ਆ ਵੀ ਬੰਦਿਆ ਕਿ ਐਵੇਂ ਡੇਢ ਦੋ ਲੱਖ ਡਾਲਰ ਦੀ ਨੌਕਰੀ ਪਿੱਛੇ ਤੂੰ ਐਵੇਂ ਝੂਠ ਬੋਲਣ ਲੱਗਿਆ, ਕਿਤੇ ਨਾ ਕਿਤੇ ਤਾਂ ਲੋਕਾਂ ਦੀ ਗੱਲ ਕਰ ਲਿਆ ਕਰ। ਉਹ ਫਿਰ ਕਿਤੇ ਨਾ ਕਿਤੇ ਜਦੋਂ ਲੋਕਾਂ ਦੀ ਗੱਲ ਕਰਦੇ ਆ ਫਿਰ ਉਹਨਾਂ ਦਾ ਚਿਹਰਾ ਵੇਖਣ ਵਾਲਾ ਹੁੰਦਾ। ਬਹੁਤ ਵਾਰੀ ਉਹਨਾਂ ਦੇ ਚਿਹਰਿਆਂ ਦੇ ਉੱਤੋਂ ਇੰਨਾ ਕੁਛ ਦਿਸ ਜਾਂਦਾ ਜਿਹੜਾ ਤੁਸੀਂ ਉਹਨਾਂ ਦੇ ਭਾਸ਼ਣ 'ਚੋਂ ਨਹੀਂ ਲੱਭ ਸਕਦੇ। ਖੈਰ ਇਹ ਵੀ ਗੱਲ ਠੀਕ ਹੈ ਬਈ, ਪੋਲੀਟੀਕਲ ਪਾਰਟੀਆਂ ਤੋਂ ਬਿਨਾਂ ਸਾਡਾ ਸਰਦਾ ਵੀ ਨਹੀਂ। ਜਿਵੇਂ ਸਾਡੇ ਆਪਣੇ ਭੈਣ ਭਰਾ ਨੇ, ਅਸੀਂ ਆਪ ਹਾਂ, ਖੁਦ ਅਸੀਂ ਔਗਣਾਂ ਦੇ ਨਾਲ ਭਰਪੂਰ ਹਾਂ, ਅਸੀਂ ਦੂਜਿਆਂ ਬਾਰੇ ਤਬਸਰਾ ਕਰੀ ਜਾਈਏ ਉਹ ਵੀ ਚੰਗੀ ਗੱਲ ਨਹੀਂ। ਆਪਣੇ ਅੰਦਰ ਜਦੋਂ ਝਾਤੀ ਮਾਰ ਕੇ ਵੇਖਦੇ ਹਾਂ ਸਾਨੂੰ ਵੀ ਪਤਾ ਲੱਗਦਾ ਕਿ ਸਾਡੇ 'ਚ ਹਜ਼ਾਰਾਂ ਹੀ ਔਗਣ ਨੇ। ਆਪਾਂ ਉਹਨਾਂ ਦੀ ਵੀ ਗੱਲ ਅਕਸਰ ਕਰਦੇ ਹੁੰਦੇ ਹਾਂ। ਪੋਲੀਟੀਕਲ ਪ੍ਰੋਸੈਸ ਇੱਕ ਚੰਗਾ ਪ੍ਰੋਸੈਸ ਆ। ਮੈਂ ਪੂਰਾ ਡੈਮੋਕ੍ਰੇਸੀ ਦੇ ਉੱਤੇ ਕਈ ਦਿਨਾਂ ਤੋਂ ਲਗਾਤਾਰ ਤਬਸਰਾ ਕਰ ਰਿਹਾ ਪੁਰਾਣੇ ਸਮਿਆਂ ਦੇ ਵਿੱਚ ਅਤੇ ਹੁਣ ਇਹਦੇ 'ਚ ਕੀ ਫਰਕ ਪਿਆ, ਅਤੇ ਮੇਰਾ ਪੱਕਾ ਮੰਨਣਾ ਕਿ ਇਸ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਇੱਕ ਨਵਾਂ ਸਿਸਟਮ ਇਵੋਲਵ ਹੋਊਗਾ ਜਿੱਥੇ ਲੋਕਾਂ ਦੀ ਜ਼ਰੂਰ ਸੁਣੀ ਜਾਊਗੀ। ਉਹਨੂੰ 10 ਸਾਲ ਲੱਗ ਜਾਣ, 15 ਸਾਲ ਲੱਗ ਜਾਣ, ਇਹ ਔਨਗੋਇੰਗ ਪ੍ਰੋਸੈਸ ਆ। ਪੁਰਾਣੇ ਪ੍ਰੋਸੈਸ ਦੇ ਵਿੱਚੋਂ ਨਵਾਂ ਜਦੋਂ ਲੋਕ ਫੀਲ ਕਰਦੇ ਨੇ ਕਿ ਵੇਲਾ ਵਿਹਾ ਚੁੱਕਿਆ ਸਿਸਟਮ ਆ, ਆਪਣੇ ਆਪ ਸਿਸਟਮ ਇਵੋਲਵ ਹੁੰਦਾ। ਪਰ ਇਵੋਲਵ ਹੁੰਦਾ ਤਾਂਹੀਓ ਆ ਜੇ ਲੋਕ ਆ ਜਿਹੜੇ ਇਹ ਗੱਲ ਸੋਚਦੇ ਨੇ, ਅਤੇ ਜੇ ਲੋਕ ਆਪ ਹੀ ਪਹਿਲਾਂ ਧਰਮਾਂ ਜਾਤਾਂ 'ਚ ਵੰਡੇ ਹੋਏ ਨੇ ਅਤੇ ਫਿਰ ਉਹਨਾਂ ਨੇ ਸੋਚਣਾ ਕੀ ਹੈ। ਇਹ ਵੀ ਸੱਚਾਈ ਹੈ ਕਿ ਮੌਜੂਦਾ ਸਿਸਟਮ ਆ ਜਿਹੜਾ ਉਹ ਲੋਕਾਂ ਨੂੰ ਸੋਚਣ ਦੇ ਰਾਹ ਨਹੀਂ ਪਾਉਂਦਾ, ਉਹ ਲੋਕਾਂ ਦੀ ਸੋਚਣੀ ਨੂੰ ਕੁਚਲਦਾ। ਜਦੋਂ ਤੋਂ ਬੱਚਾ ਵੱਡਾ ਹੋਣ ਲੱਗਦਾ, ਉਹਦਾ ਦਿਮਾਗ ਵਿਕਾਸ ਕਰਨ ਲੱਗਦਾ, ਉਦੋਂ ਹੀ ਸਿਸਟਮ ਆਪਣੀ ਜਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਤੂੰ ਸੋਚ ਕੇ ਕੀ ਲੈਣਾ, ਤੂੰ ਬਸ ਕੰਮ ਕਰੀ ਜਾ, ਸਵੇਰ ਤੋਂ ਸ਼ਾਮ ਤੱਕ ਰੋਟੀ ਖਾ, ਮੌਜ ਮਨਾ, ਐਸ਼ ਕਰ, ਬਸ ਸਮਾਨ ਜਿਹੜਾ ਸਟੋਰ ਭਰੇ ਪਏ ਨੇ ਇਹ ਖਰੀਦ, ਕੰਜ਼ਿਊਮਰ ਬਣ ਜਾ। ਕੰਜ਼ਿਊਮਰਿਜ਼ਮ ਦਾ ਦੌਰ ਆ, ਮਨੁੱਖੀ ਕਦਰਾਂ ਕੀਮਤਾਂ ਇਮੋਸ਼ਨਸ ਇਹਦੀ ਕੋਈ ਬਹੁਤੀ ਵੈਲਿਊ ਨਹੀਂ ਹੈਗੀ। ਖੈਰ ਇਸ ਦੇ ਚੱਲਦਿਆਂ ਫਿਰ ਵੀ ਸਾਨੂੰ ਇਸ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ ਪੈਂਦਾ ਚੋਣਾਂ ਦੇ ਪ੍ਰੋਸੈਸ ਦੇ ਵਿੱਚ, ਭਾਵੇਂ ਕਿ ਸਾਨੂੰ ਪੱਕੀ ਤਰ੍ਹਾਂ ਪਤਾ, ਚੰਗੀ ਤਰ੍ਹਾਂ ਪਤਾ ਵੀ ਨਾ ਤਾਂ ਪਿਛਲੇ 4 ਸਾਲਾਂ 'ਚ, 8 ਸਾਲਾਂ 'ਚ, 12 ਸਾਲਾਂ 'ਚ ਸਾਡੀ ਜ਼ਿੰਦਗੀ 'ਚ ਸੁਧਾਰ ਹੋਇਆ, ਨਾ ਅੱਗੇ ਹੋਣਾ। ਅਸੀਂ ਆਪਣੀ ਜ਼ਿੰਦਗੀ 'ਚ ਆਪ ਸੁਧਾਰ ਕਰਨਾ, ਸਕਿੱਲਸ ਸਿੱਖ ਕੇ, ਮਿਹਨਤ ਕਰਕੇ, ਦਿਮਾਗੀ ਮਿਹਨਤ ਨਾਲ, ਸਰੀਰਕ ਕਿਰਤ ਕਰਕੇ, ਟਰੱਕ ਚਲਾ ਕੇ, ਟੈਕਸੀ ਚਲਾ ਕੇ, ਆਪੋ ਆਪਣੇ ਕੰਮ ਕਰਕੇ, ਵਧੀਆ ਤਰੀਕੇ ਨਾਲ ਕੰਮ ਕਰਕੇ, ਆਪਣੇ ਕੰਮਾਂ ਦੇ ਵਿੱਚ ਮੁਹਾਰਤ ਹਾਸਲ ਕਰਕੇ ਅਸੀਂ ਆਪਣੀ ਜ਼ਿੰਦਗੀ ਖੁਦ ਬਦਲਣੀ ਆ। ਇਹ ਪੋਲੀਟੀਸ਼ੀਅਨਸ ਨੇ ਆਪਣੀ ਜ਼ਿੰਦਗੀ ਬਦਲਣੀ, ਅਸੀਂ ਜਿਹੜੀ ਆਪਣੀ ਜ਼ਿੰਦਗੀ ਬਦਲਣੀ ਆ ਉਹ ਨਿਰੋਲ ਆਪਣੀ ਮਿਹਨਤ ਸਦਕਾ ਬਦਲਣੀ ਆ। ਪੋਲੀਟੀਸ਼ੀਅਨਸ ਨੇ ਆਪਣੀ ਜ਼ਿੰਦਗੀ ਆ ਜਿਹੜੀ ਬਦਲਣੀ ਆ, ਇਹਨਾਂ ਨੇ ਤੁਹਾਡੇ ਇਮੋਸ਼ਨਸ ਨੂੰ ਯੂਜ਼ ਕਰਕੇ ਤੁਹਾਥੋਂ ਵੋਟਾਂ ਲੈ ਕੇ ਤਾਂ ਬਦਲਣੀ ਆ। ਇਹਦਾ ਮਤਲਬ ਮੁੱਖ ਤਾਕਤ ਤਾਂ ਤੁਹਾਡੇ ਕੋਲ ਆ ਨਾ, ਇਹਨਾਂ ਨੂੰ ਪਤਾ। ਇਸ ਕਰਕੇ 4 ਸਾਲ ਬਾਅਦ ਆ ਕੇ ਤੁਹਾਡਾ ਦਰਵਾਜ਼ਾ ਖੜਕਾਉਂਦੇ ਨੇ, ਕਹਿੰਦੇ ਵੀ ਭਾਈ ਸਾਨੂੰ ਵੋਟਾਂ ਦਿਓ। ਤੁਸੀਂ ਇਹਨਾਂ ਨੂੰ ਪੁੱਛਦੇ ਹੋ ਵੀ ਕਿਉਂ ਤੁਹਾਨੂੰ ਵੋਟਾਂ ਦੇਈਏ ਅਸੀਂ, ਇਹ ਪੁੱਛਣ ਦੀ ਸਮਰੱਥਾ ਵੀ ਕਿਸੇ ਕਿਸੇ 'ਚ ਹੁੰਦੀ ਆ। ਹੁਣ ਇੱਥੇ ਅਲੱਗ ਅਲੱਗ ਪਾਰਟੀਆਂ ਦੇ ਸ਼ਰਧਾਲੂ ਨੇ, ਉਹ ਆਪਣੀ ਪਾਰਟੀ ਪ੍ਰਤੀ ਤਾਂ ਰਿਆਇਤ ਕਰ ਜਾਂਦੇ ਨੇ, ਪਰ ਦੂਜੀ ਪਾਰਟੀ ਦੇ ਆਗੂ ਅੱਗੇ ਸਵਾਲਾਂ ਦਾ ਢੇਰ ਲਾ ਜਾਂਦੇ ਨੇ। ਇਹ ਚੱਲ ਰਿਹਾ ਪ੍ਰੋਸੈਸ, ਲਗਾਤਾਰ ਚੱਲ ਰਿਹਾ, ਟੀਵੀ ਡਿਬੇਟਸ ਚੱਲ ਰਹੀਆਂ। ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ ਕੁਝ ਸੱਜਣ ਸਰਗਰਮ ਨੇ, ਉਹ ਇਹ ਕਹਿ ਰਹੇ ਨੇ ਬਈ ਹਸਪਤਾਲ ਬਾਰੇ ਨਾ ਬੋਲੋ ਕਿਉਂਕਿ ਇਹ ਪ੍ਰੋਵਿੰਸ਼ੀਅਲ ਮੁੱਦਾ, ਅਤੇ ਉਹਨਾਂ ਦਾ ਇਸ ਗੱਲ 'ਤੇ ਜ਼ੋਰ ਲੱਗਿਆ ਹੋਇਆ ਪੂਰਾ ਵੀ ਜਿਹੜੇ ਆਲਰੇਡੀ ਸਾਡੇ ਐਮ ਪੀ ਚੁਣੇ ਹੋਏ ਨੇ ਬਰੈਂਪਟਨ ਦੇ ਵਿੱਚ, ਵੀ ਉਹਨਾਂ ਨੂੰ ਕੋਈ ਸਵਾਲ ਨਾ ਕਰੇ ਟੇਢੇ ਤਰੀਕੇ ਨਾਲ ਜਦੋਂ ਵੀ ਗੱਲ ਚੱਲਦੀ ਆ ਉਹ। ਹੁਣ ਸਾਡੇ ਤਾਂ ਦੇਖੋ ਸਾਰੇ ਹੀ ਮੀਡੀਆ ਵਾਲੇ ਹਾਂ, ਅਸੀਂ ਸਾਰਿਆਂ ਨੂੰ ਮਿਲਦੇ ਹਾਂ, ਵਿੱਚੇ ਹੀ ਕੰਜ਼ਰਵੇਟਿਵ ਪਾਰਟੀ ਵਾਲੇ ਆ, ਵਿੱਚੇ ਹੀ ਲਿਬਰਲਸ ਨੇ, ਵਿੱਚੇ ਹੀ ਐਨ ਡੀ ਪੀ ਵਾਲੇ ਨੇ, ਵਿੱਚੇ ਇੱਕ ਹੋਰ ਇੱਕ ਦੋ ਆਜ਼ਾਦ ਉਮੀਦਵਾਰ ਵੀ, ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਜੇ ਕਿਤੇ ਸਾਥੋਂ ਰਹਿ ਗਏ ਹੋਣ, ਕੋਈ ਗੱਲ ਨਹੀਂ, ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਯਾਰ ਅਤੇ ਲਿਆਉਣ ਦੇ, ਜਿਨ੍ਹਾਂ ਨੇ ਆਪਣੇ ਆਪ ਦੇ ਦਿੰਦੇ ਨੇ ਇਲੈਕਸ਼ਨ ਕਮਿਸ਼ਨ ਦਾ ਆਰਡਰ ਆ ਵੀ ਪੇਡ ਐਡ ਹੋਣੀਆਂ ਚਾਹੀਦੀਆਂ, ਉਹਨਾਂ ਦੀ ਮਤਲਬ ਵਧੀਆ ਗੱਲ ਆ, ਪਰ ਅਸੀਂ ਰਿਆਇਤ ਨਹੀਂ ਕਰਦੇ। ਭਾਵੇਂ ਸਾਨੂੰ ਕਿਸੇ ਦੀ ਐਡ ਮਿਲੀ ਆ ਜਾਂ ਨਹੀਂ ਮਿਲੀ, ਜਿੱਥੇ ਅਸੀਂ ਨੁਕਤਾਚੀਨੀ ਕਰਨੀ ਅਸੀਂ ਨੁਕਤਾਚੀਨੀ ਕਰਨੀ ਆ, ਜਿੱਥੇ ਅਸੀਂ ਚੰਗੀ ਗੱਲ ਨਾ ਕੋਈ ਚੰਗੀ ਗੱਲ ਕਹਿ ਦਿੰਦੇ ਹਾਂ। ਬਹੁਤ ਦਾ ਜ਼ੋਰ ਲੱਗਿਆ ਹੋਇਆ ਬਈ ਜਿਹੜੀ ਪਾਰਟੀ ਜਿੱਤ ਰਹੀ ਆ ਵੀ ਅਸੀਂ ਉਹਦੀ ਨੁਕਤਾਚੀਨੀ ਨਹੀਂ ਕਰਨੀ, ਉਹ ਪਹਿਲਾਂ ਵੀ ਜਿੱਤੇ ਸੀ ਹੁਣ ਵੀ ਜਿੱਤੇ ਆ, ਹਿੰਮਤ ਨਹੀਂ ਪੈਂਦੀ ਲੋਕਾਂ ਦੀ ਸਵਾਲ ਕਰਨ ਦੀ, ਉਹਨਾਂ ਨੂੰ ਪੁੱਛਣ ਕਿ ਠੀਕ ਹੈ ਭਾਈ ਤੁਹਾਡੇ ਮਗਰ 60-65% ਲੋਕ ਨੇ, ਤੁਹਾਡੇ ਮਗਰ 40% ਲੋਕ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਨੂੰ ਸਵਾਲ ਕਰਨਾ ਹੀ ਬੰਦ ਕਰ ਦਈਏ। ਉਹ ਬੇਰੋਕ ਟੋਕ ਬੋਲਦੇ ਨੇ, 5 ਸਾਲਾਂ 'ਚ ਉਹਨਾਂ ਨੇ ਕੱਖ ਨਹੀਂ ਕੀਤਾ, ਤੁਸੀਂ ਉਹਨਾਂ ਦਾ ਰਿਕਾਰਡ ਫਰੋਲ ਕੇ ਵੇਖ ਲਓ, ਆਹ ਹੁਣ 2-4 ਮਹੀਨਿਆਂ ਦੀਆਂ ਚਿੱਠੀਆਂ ਲਿਖਣ ਲੱਗੇ ਨੇ, ਮਾੜੀਆਂ ਮੋਟੀਆਂ ਚਿੱਠੀਆਂ ਲਿਖਣ ਨਾਲ ਕੋਈ ਫਰਕ ਨਹੀਂ ਪੈਂਦਾ ਗਾ। ਹੁਣ ਜ਼ੋਰ ਇਹ ਲੱਗਿਆ ਹੋਇਆ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਜਦੋਂ ਉਹਨਾਂ ਨੂੰ ਸਵਾਲ ਕਰਦੀਆਂ ਨੇ, ਜਦੋਂ ਕੋਈ ਗੱਲ ਕਰਦੀਆਂ, ਉਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਵਰਤਾਰਾ ਚੱਲ ਰਿਹਾ। ਇੱਕ ਹੋਰ ਵਰਤਾਰਾ ਆਹ ਹੁਣ ਨਵਾਂ ਸ਼ੁਰੂ ਹੋਇਆ, ਉਹ ਵੇਖਣ ਨੂੰ ਤਾਂ ਬੜਾ ਚੰਗਾ ਲੱਗਦਾ। ਕਹਿੰਦੇ ਜੀ ਹੋਸਪਿਟਲ ਦਾ ਮੁੱਦਾ ਜਿਹੜਾ ਉਹ ਬਹੁਤ ਭਖਦਾ, ਬਈ ਇਹਦੇ 'ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਬੇਨਤੀ ਕਰਨੀ ਚਾਹੁੰਦਾ, ਮੇਰੀ ਰਾਏ ਇਹ ਆ ਬਈ ਚੋਣਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਇੱਕ ਸਟਰਗਲ ਹੁੰਦੀਆਂ ਨੇ, ਇਹਦੇ 'ਚ ਡਿਬੇਟ ਚੱਲਦੀ ਆ, ਇਹਦੇ 'ਚ ਲੀਡਰਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ, ਇਹਦੇ 'ਚ ਇੱਕ ਦੂਜੇ ਦੀ ਨੁਕਤਾਚੀਨੀ ਕੀਤੀ ਜਾਂਦੀ ਆ, ਇਹਦੇ 'ਚ ਵਿਚਾਰਾਂ ਦੀ ਹਮਾਇਤ ਹੁੰਦੀ ਆ, ਵਿਰੋਧਤਾ ਹੁੰਦੀ ਆ, ਇਹ ਆਪਣੇ ਆਪ ਦੇ ਵਿੱਚ ਇੱਕ ਸਟਰਗਲ ਹੁੰਦਾ। ਇਹਦੇ 'ਚ ਲੋਕਾਂ ਦਾ ਮਾਨਸਿਕ ਪੱਧਰ ਆ ਜਿਹੜਾ ਉਹ ਉੱਚਾ ਚੁੱਕਿਆ ਜਾਂਦਾ ਜੇ ਲੋਕ ਸੋਚਣ ਲੱਗਣ, ਅਤੇ ਜੇ ਲੋਕ ਨਾ ਸੋਚਣ ਲੱਗਣ ਤਾਂ ਮਾਨਸਿਕ ਪੱਧਰ ਪਿੱਛੇ ਵੀ ਚਲਾ ਜਾਂਦਾ ਹੁੰਦਾ। ਇਹ ਆਪਣੇ ਆਪ ਸਟਰਗਲ ਹੈ, ਇਸ ਕਰਕੇ ਕੋਈ ਨਵਾਂ ਸਟਰਗਲ ਇਹਦੇ ਵਿੱਚ ਛੇੜਨ ਦੀ ਲੋੜ ਨਹੀਂ ਹੁੰਦੀ। ਇਹਦੇ 'ਚ ਪੁਰਾਣੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਉਹਦਾ ਰਿਵਿਊ ਕਰਕੇ ਅੱਗੇ ਤੁਰਨ ਦੀ ਗੱਲ ਹੁੰਦੀ ਹੈ। ਪਰ ਸਾਡੇ ਇੱਥੇ ਕਈ ਸੱਜਣ ਨੇ, ਉਹਨਾਂ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਮਰਨ ਵਰਤ ਰੱਖਣਾ, ਭੁੱਖ ਹੜਤਾਲ ਰੱਖਣੀ ਆ। ਰੱਖਣ ਜੀ, ਆਪੋ ਆਪਣੀ ਇਜਾਜ਼ਤ ਆ ਸਾਰਿਆਂ ਨੂੰ, ਕੋਈ ਭੁੱਖ ਹੜਤਾਲ ਰੱਖੇ, ਕੋਈ ਮਰਨ ਵਰਤ ਰੱਖ ਕੇ ਮਰੇ, ਕੋਈ ਟਿਮ ਹੋਰਟਨ ਤੋਂ ਡੋਨਟ ਖਾ ਕੇ ਸ਼ੂਗਰ ਕਰਾ ਕੇ ਮਰੇ, ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਇਸ ਗੱਲ 'ਤੇ। ਉਹ ਕਹਿੰਦੇ ਜੀ ਅਸੀਂ ਕਰਨਾ ਇਹ ਸਾਰਾ ਕੁਝ ਹਸਪਤਾਲ ਦੇ ਲਈ ਹੈ। ਮੈਂ ਹਮੇਸ਼ਾ ਹੀ ਜਿਹੜੇ ਲੋਕਾਂ ਦੇ ਸੰਘਰਸ਼ ਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ, ਮੈਂ ਰੇਡੀਓ 'ਤੇ ਟੀਵੀ 'ਤੇ ਮੈਂ ਉਹਦੀ ਹਮਾਇਤ ਕਰਦਾ ਜੀ। ਮੈਂ ਨਹੀਂ ਇਕੱਲਾ, ਤੁਸੀਂ ਵੀ ਕਰਦੇ ਹੋ, ਤੁਹਾਡੀ ਡਿਊਟੀ ਬਣਦੀ ਹੈ। ਪਰ ਉਹ ਸੰਘਰਸ਼ ਨੂੰ ਲੋਕਾਂ ਦੀ ਹਮਾਇਤ ਹੋਣੀ ਚਾਹੀਦੀ ਹੈ। ਅੱਜ ਵੀ ਰੇਡੀਓ 'ਤੇ ਗੱਲਬਾਤ ਕਈ ਰੇਡੀਓ 'ਤੇ ਚੱਲ ਰਹੀ ਹੈ। ਮੈਂ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਸੱਜਣਾਂ ਤੋਂ, ਬਈ 4 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਕਿੱਥੇ ਕੈਨੇਡਾ ਦੇ ਵਿੱਚ ਕਰਫਿਊ ਲੱਗਿਆ ਸੀ, ਤੁਸੀਂ ਹੜਤਾਲ ਨਹੀਂ ਸੀ ਕਰ ਸਕਦੇ, ਤੁਸੀਂ ਮਰਨ ਵਰਤ ਨਹੀਂ ਸੀ ਰੱਖ ਸਕਦੇ, ਤੁਸੀਂ ਸੈਰ ਨਹੀਂ ਸੀ ਕਰ ਸਕਦੇ। ਇਹ ਜਿਹੜੀਆਂ ਇੰਡੀਆ ਵਾਲੀਆਂ ਬਿਰਤੀਆਂ ਸਾਡੇ 'ਚ ਆ ਗਈਆਂ ਬਈ ਅੰਨਾ ਹਜ਼ਾਰੇ ਬਣ ਕੇ ਅਸੀਂ ਮਸ਼ਹੂਰੀ ਖੱਟਣੀ ਆ, ਅਤੇ ਅਸੀਂ ਮਰਨ ਵਰਤ ਰੱਖਣਾ, ਅਸੀਂ ਆਹ ਕਰਨਾ ਉਹ ਕਰਨਾ, ਵੀ ਤੁਸੀਂ ਡਿਬੇਟ ਕਰੋ, ਗੱਲਬਾਤ ਕਰੋ। ਆਹ ਜਿਹੜੇ 5 ਸਾਡੇ MP ਨੇ, ਇਹਨਾਂ ਨੂੰ ਪੁੱਛੋ ਪਹਿਲਾਂ ਵੀ 4 ਸਾਲ ਤੁਸੀਂ ਕੀ ਕੀਤਾ। ਉਹ ਪੁੱਛਦੇ ਕਿਹਨੂੰ ਨੇ? ਉਹ ਪੁੱਛਦੇ ਨੇ ਸਰਦਾਰ ਜਗਮੀਤ ਸਿੰਘ ਵਰਗੇ ਬੰਦੇ ਨੂੰ। ਮੇਰੇ ਜਗਮੀਤ ਸਿੰਘ ਜੀ ਨਾਲ, ਮਿਸਟਰ ਟਰੂਡੋ ਨਾਲ ਆਪਣੇ ਮਿਸਟਰ ਐਂਡਿਊ ਸ਼ੀਰਨ ਦੇ ਨਾਲ ਮੇਰੇ ਲੱਖ ਮਤਭੇਦ ਹੋ ਸਕਦੇ। ਜਦੋਂ ਮੈਂ ਮੇਰੇ ਕਹਿੰਦਾ ਉਹਦੇ 'ਚ ਤੁਹਾਡੇ ਵੀ ਆ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇਕਰ ਤੁਹਾਨੂੰ ਈਜ਼ੀ ਟਾਰਗੇਟ ਮਿਲ ਜੇ ਅਤੇ ਤੁਸੀਂ ਮਤਲਬ ਪ੍ਰੈਸ ਕਾਨਫਰੰਸ ਹੋਵੇ ਅਤੇ ਤੁਸੀਂ ਉਹਦੇ ਵਿੱਚ ਐਵੇਂ ਹੀ 5-7 ਮਿੰਟ ਆ ਜਿਹੜੇ ਗਵਾ ਦਿਓ, ਕਿਉਂਕਿ ਗੱਲ ਮੀਡੀਆ 'ਚ ਆ ਚੁੱਕੀ ਹੈ ਅਤੇ ਉਹਦੀ ਹਮਾਇਤ ਜਾਂ ਕ੍ਰਿਟੀਸਿਜ਼ਮ ਕਰਨਾ ਸਾਡੀ ਡਿਊਟੀ ਬਣਦੀ ਹੈ। ਪੰਜਾਬੀ ਮੀਡੀਆ ਦੀ ਕਾਨਫਰੰਸ ਸੀ ਜੀ 11 ਤਰੀਕ ਨੂੰ, ਕੱਲ੍ਹ ਮੈਂ ਡਿਟੇਲ 'ਚ ਜਾਣ ਕੇ ਨਹੀਂ ਗੱਲਬਾਤ ਕਰ ਸਕਿਆ ਕਿਉਂਕਿ ਕੱਲ੍ਹ ਮੇਰੇ ਕੋਲ ਸਮਾਂ ਹੈ ਨਹੀਂ ਸੀ। 11 ਤਰੀਕ ਨੂੰ ਪੰਜਾਬੀ ਮੀਡੀਆ ਦੀ ਕਾਨਫਰੰਸ ਸੀ ਸਰਦਾਰ ਜਗਮੀਤ ਸਿੰਘ ਜੀ ਦੇ ਨਾਲ, ਉਹਨਾਂ ਨੇ ਸੱਦਾ ਦਿੱਤਾ ਸੀ ਅਤੇ ਮੈਂ ਤਾਂ ਗੈਰ ਹਾਜ਼ਰ ਸੀ, ਪਰ 35 ਬੰਦੇ ਸੀ। ਪਹਿਲੀ ਗੱਲ ਤਾਂ ਪੰਜਾਬੀ ਦੀ ਮੀਡੀਆ ਕਾਨਫਰੰਸ ਹੋਵੇ, ਸਾਨੂੰ ਭਾਵੇਂ ਇੰਗਲਿਸ਼ ਆਉਂਦੀ ਹੋਵੇ, ਸਪੈਨਿਸ਼ ਆਉਂਦੀ ਹੋਵੇ, ਫ੍ਰੈਂਚ ਆਉਂਦੀ ਹੋਵੇ, ਜਿਹੜਾ ਬੁਲਾਉਣ ਵਾਲਾ ਲੀਡਰ ਆ ਉਹ ਵੀ ਸਾਡੇ ਨਾਲੋਂ ਬਹੁਤ ਸੋਹਣੀ ਇੰਗਲਿਸ਼ ਬਹੁਤ ਸੋਹਣੀ ਬੋਲਦਾ, ਪਰ ਉਹ ਪੰਜਾਬੀ 'ਚ ਗੱਲ ਕਰ ਰਿਹਾ, ਸੁਣਨ ਵਾਲੇ ਵੀ ਪੰਜਾਬੀ ਆ। ਮੈਂ ਜਿੰਨੀਆਂ ਮੀਡੀਆ ਦੀਆਂ ਔਰਗੇਨਾਈਜੇਸ਼ਨਸ ਆ ਇਹਨਾਂ ਨੂੰ ਮੈਂ ਬੇਨਤੀ ਕਰਦਾ ਬਈ ਜੇ ਪੰਜਾਬੀ ਮੀਡੀਆ ਨੂੰ ਸੱਦਿਆ, ਉਂਝ ਤਾਂ ਤੁਸੀਂ ਸਾਰਾ ਦਿਨ ਅਖਬਾਰਾਂ ਰੇਡੀਓ TV 'ਤੇ ਰੌਲਾ ਪਾਉਂਦੇ ਰਹਿੰਦੇ ਵੀ ਪੰਜਾਬੀ ਪ੍ਰਫੁੱਲਤ ਹੋਣੀ ਚਾਹੀਦੀ ਹੈ, ਸਾਰੇ ਬੰਦੇ ਪੰਜਾਬੀ ਬੈਠੇ ਨੇ, ਉੱਥੇ ਭਲਾ ਅੰਗਰੇਜ਼ੀ ਕਿਉਂ ਬੋਲੀ ਜਾਂਦੀ ਆ? ਮੈਂ ਅੰਗਰੇਜ਼ੀ ਦਾ ਕੋਈ ਅੰਗਰੇਜ਼ੀ ਇਹ ਨਹੀਂ ਵੀ ਮੈਂ ਕੋਈ ਐਡਾ ਡੰਬ ਆ ਜਾਂ ਮੈਂ ਐਡਾ ਮਤਲਬ ਬੇਵਕੂਫ ਹਾਂ, ਮੈਨੂੰ ਅੰਗਰੇਜ਼ੀ ਸਮਝ ਨਹੀਂ ਲੱਗਦੀ। ਜਿੰਨੀ ਕੁ ਗੁਜ਼ਾਰੇ ਜੋਗੀ ਮੈਂ ਉਹ ਪੜ੍ਹੀ ਹੋਈ ਆ ਅੰਗਰੇਜ਼ੀ, ਮੈਂ ਵੀ ਸਾਇੰਸ ਅਤੇ ਮੈਥੇਮੈਟਿਕਸ ਅੰਗਰੇਜ਼ੀ ਦੇ ਵਿੱਚ ਪੜ੍ਹਿਆ ਹੋਇਆ, ਮੈਨੂੰ ਵੀ ਪਤਾ ਮਾੜੀ ਮੋਟੀ ਇੰਗਲਿਸ਼ ਕੀ ਹੁੰਦੀ ਆ। ਪਰ ਜਦੋਂ ਹੈ ਹੀ ਪੰਜਾਬੀ ਕਾਨਫਰੰਸ, ਜਦੋਂ ਲੀਡਰ ਪੰਜਾਬੀ 'ਚ ਬੋਲ ਰਿਹਾ ਸਾਡਾ, ਜਿਹਨੂੰ ਇੰਗਲਿਸ਼ ਵੀ ਆਉਂਦੀ ਹੈ, ਫ੍ਰੈਂਚ ਵੀ ਆਉਂਦੀ ਹੈ, ਜਿਹੜੀ ਪੰਜਾਬੀ ਦਾ ਸਾਰਾ ਦਿਨ ਤੁਸੀਂ ਰੋਣਾ ਰੋਂਦੇ ਹੋ, ਉੱਥੇ ਫਿਰ ਤੁਸੀਂ ਇੰਗਲਿਸ਼ ਕਿਉਂ ਬੋਲਦੇ ਹੋ? ਅੱਗੇ ਤੋਂ ਸਾਡੇ ਬ੍ਰੌਡਕਾਸਟ ਐਸੋਸੀਏਸ਼ਨ ਵਾਲੇ ਜਾਂ ਦੂਜੀਆਂ ਮੀਡੀਆ ਔਰਗੇਨਾਈਜੇਸ਼ਨ ਵਾਲੇ, ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਜੇ ਤੁਸੀਂ ਪੰਜਾਬੀ ਮੀਡੀਆ ਨੂੰ ਸੱਦਦੇ ਹੋ, ਠੀਕ ਹੈ 2-4 ਸ਼ਬਦ ਇੰਗਲਿਸ਼ ਦੇ ਮੂੰਹੋਂ ਨਿਕਲ ਜਾਣ, 2-4 ਸੈਂਟੈਂਸ ਇੰਗਲਿਸ਼ ਦੇ ਮੂੰਹੋਂ ਨਿਕਲ ਜਾਣ, ਉਹ ਕੋਈ ਗੱਲ ਨਹੀਂ, ਕਿਉਂਕਿ ਸਾਡਾ ਉਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ। ਪਰ ਜਦੋਂ ਤੁਸੀਂ ਪੰਜਾਬੀ ਮੀਡੀਆ ਦੀ ਕਾਨਫਰੰਸ ਦੀ ਗੱਲ ਕਰ ਰਹੇ ਹੋ, ਉੱਥੇ ਫਿਰ ਅੰਗਰੇਜ਼ੀ ਬੋਲਣ ਵਾਲਾ ਸੱਜਣ ਜਾਂ ਤਾਂ ਇੰਟਰਪ੍ਰੀਟਰ ਲੈ ਕੇ ਆਵੇ ਆਪਣੇ ਖਰਚੇ ਦੇ ਉੱਤੇ, ਅਤੇ ਨਹੀਂ ਸਾਨੂੰ ਨਾ ਸੱਦਿਆ ਕਰੋ। ਚਲੋ ਮੈਂ ਤਾਂ ਉਹਦੇ ਗੈਰ ਹਾਜ਼ਰ ਸੀ, ਚੰਗੀ ਗੱਲ ਆ ਜੀ, ਮੈਨੂੰ ਤਾਂ ਉਹ ਸੁਣਨ ਦਾ ਮੌਕਾ ਨਹੀਂ ਮਿਲਿਆ। ਮੈਂ ਹੁਣ ਵੀਡੀਓ ਦੇਖੀ ਆ, ਵੀਡੀਓ ਦੇ ਵਿੱਚ ਇੱਕ ਸੱਜਣ ਕਹਿੰਦਾ ਕਹਿੰਦਾ ਜੀ ਮੈਂ 5 ਸੈਕਿੰਡ ਲਈ ਸਵਾਲ ਕਰਨੇ ਆ, 3 ਸਵਾਲ ਕਰਨੇ, ਇੱਕ 5 ਸੈਕਿੰਡ ਲਈ ਸਵਾਲ ਹੋਊਗਾ, ਇੱਕ 10 ਸੈਕਿੰਡ ਲਈ ਸਵਾਲ ਹੋਊਗਾ, ਇੱਕ 20 ਸੈਕਿੰਡ ਲਈ, ਤੁਸੀਂ ਸੁਣ ਲਿਓ ਜੀ। ਉਹਦੇ ਵਿੱਚ ਉਹ ਸੱਜਣਾ ਜਿਹੜਾ ਉਹ 4 ਮਿੰਟ ਲੈ ਲੈਂਦਾ ਜੀ ਪੂਰੇ ਦੇ ਪੂਰੇ। 35 ਉੱਥੇ ਮੀਡੀਆ ਦੇ ਸੱਜਣ ਸਵਾਲ ਕਰਨ ਵਾਲੇ ਬੈਠੇ ਨੇ, ਉਹ ਸੱਜਣਾ ਜਿਹੜਾ 41 ਮਿੰਟ ਅਤੇ 35 ਸੈਕਿੰਡ 'ਤੇ ਆਪਣੀ ਗੱਲ ਸ਼ੁਰੂ ਕਰਦਾ ਅਤੇ 45 ਮਿੰਟ ਅਤੇ 35 ਸੈਕਿੰਡ 'ਤੇ ਆਪਣੀ ਗੱਲ ਖਤਮ ਕਰਦਾ। ਇਹ ਕਹਿ ਕੇ ਕਹਿੰਦਾ ਮੈਂ ਤਾਂ 5 ਸੈਕਿੰਡ ਹੀ ਲੈਣੇ ਆ ਜੀ, ਮੈਂ ਤਾਂ 10 ਸੈਕਿੰਡ ਲੈਣੇ ਆ, ਮੈਂ ਤਾਂ 20 ਸੈਕਿੰਡ ਲੈਣੇ ਆ। ਅਤੇ ਫਿਰ ਉਹ ਸਵਾਲ ਨਹੀਂ ਕਰ ਰਿਹਾ ਹੁੰਦਾ, ਉਹ ਡਿਬੇਟ ਕਰ ਰਿਹਾ ਸਰਦਾਰ ਜਗਵੀਰ ਸਿੰਘ ਜੀ ਦੇ ਨਾਲ। ਮੈਂ ਕਲਪਨਾ ਕਰ ਰਿਹਾ ਵੀ ਉਹ ਸੱਜਣਾ ਜਿਹੜਾ ਇਹੀ ਸਵਾਲ ਮਿਸਟਰ ਟਰੂਡੋ ਨੂੰ ਕਰੇ, ਇਹੀ ਸਵਾਲ ਮਿਸਟਰ ਐਂਡਿਊ ਸ਼ੇਰ ਨੂੰ ਕਰੇ ਜਾਂ ਕਿਸੇ ਹੋਰ ਵੱਡੇ ਲੀਡਰ ਨੂੰ ਕਰੇ। ਇੱਕ ਈਜ਼ੀ ਟਾਰਗੇਟ ਲੱਭ ਕੇ ਤੁਸੀਂ ਸਵਾਲ ਕਰਦੇ ਹੋ, ਉਹ ਬੜਾ ਤਰੀਕੇ ਦੇ ਨਾਲ ਜਵਾਬ ਦਿੰਦੇ ਆ। ਉਹ ਕਹਿੰਦੇ ਆ ਜੀ ਦੇਖੋ ਮੈਂ ਫੰਡਿੰਗ ਕਰ ਸਕਦਾ ਜੇ ਮੈਂ ਇਸ ਸਮਰੱਥਾ 'ਚ ਹੋਵਾਂ, ਜੇ ਮੇਰੀ ਪਾਰਟੀ ਜਿੱਤਦੀ ਆ, ਪਰ ਅੰਤ ਨੂੰ ਜਿਹੜਾ ਕੰਮ ਆ ਉਹ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕਰਨਾ। ਉਹ ਸੱਜਣ ਕਹਿ ਰਿਹਾ ਜੀ, ਕਹਿੰਦਾ ਜੀ ਮੈਂ ਆਪਣੇ ਮਰਨ ਵਰਤ 'ਤੇ ਰੱਖ ਕੇ, ਅਤੇ ਜੇ ਮੈਂ ਮਰ ਗਿਆ ਤੁਸੀਂ ਮੇਰੀ ਸਪੋਰਟ ਕਰੋਗੇ ਜਾਂ ਇਹੋ ਜਿਹੀਆਂ ਕੁਝ ਹੋਰ ਗੱਲਾਂ। ਵੀ ਭਾਈ ਹੁਣ ਕੱਲ੍ਹ ਨੂੰ ਜੇ ਕੋਈ ਕੰਧ 'ਚ ਟੱਕਰਾ ਮਾਰ ਕੇ ਮਰ ਜੇ ਇੱਥੇ ਆ ਕੇ, ਉਹ ਕਹੇ ਵੀ ਮੈਂ ਤਾਂ ਇੱਥੇ ਹਸਪਤਾਲ ਬਣਾਉਣਾ, ਮੈਂ ਤਾਂ ਮਾਰ ਲੱਗਿਆ ਕੰਧ 'ਚ ਟੱਕਰ 'ਤੇ, ਮੈਨੂੰ ਪ੍ਰਧਾਨ ਮੰਤਰੀ ਆ ਕੇ ਰੋਕੇ, ਅਤੇ ਪ੍ਰਧਾਨ ਮੰਤਰੀ ਨੇ ਤਾਂ ਭਾਈ 1 ਮਿਲੀਅਨ ਦੀ ਆਬਾਦੀ ਹੈ, ਪ੍ਰਧਾਨ ਮੰਤਰੀ ਕਿਹਨੂੰ ਰੋਕੂਗਾ ਆ ਕੇ। ਮੀਡੀਆ ਕਾਨਫਰੰਸ ਦੇ ਵਿੱਚ ਜਿਹੜੇ ਮੀਡੀਆ ਵਾਲੇ ਸੱਜਣ ਨੇ ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ, ਇੱਕ ਲਿਮਿਟੇਸ਼ਨ ਹੁੰਦੀ ਹੈ, ਉਹਨਾਂ ਨੇ ਡਿਬੇਟ ਨਹੀਂ ਕਰਨੀ ਹੁੰਦੀ, ਉਹਨਾਂ ਨੇ ਸਵਾਲ ਕਰਨੇ ਹੁੰਦੇ ਨੇ। ਸਵਾਲ ਦਾ ਜਿਹੜਾ ਜਵਾਬ ਮਿਲਦਾ, ਜਵਾਬ ਨਾਲ ਕਿਸੇ ਬੰਦੇ ਦੀ ਤਸੱਲੀ ਹੋ ਵੀ ਸਕਦੀ ਹੈ ਅਤੇ ਕਿਸੇ ਦੀ ਨਹੀਂ ਵੀ ਹੋ ਸਕਦੀ। ਇਸ ਦੁਨੀਆਂ ਦੇ ਵਿੱਚ ਆਪਾਂ ਕਿਸੇ ਦੀ ਤਸੱਲੀ ਨਹੀਂ ਕਰਾ ਸਕਦੇ। ਈਵਨ ਮਾਂ ਜਿਹੜੀ ਆਪਣੇ ਪੁੱਤ ਦੀ ਤਸੱਲੀ ਨਹੀਂ ਕਰਾ ਸਕਦੀ, ਕਿਉਂਕਿ ਮਾਂ ਆਪਣੇ ਪੁੱਤ ਤੋਂ ਕੋਈ 30-35 ਸਾਲ ਵੱਡੀ ਹੁੰਦੀ ਆ, ਉਹਦਾ ਸੋਚਣ ਦਾ ਨਜ਼ਰੀਆ ਹੋਰ ਹੁੰਦਾ, ਬੱਚਿਆਂ ਦਾ ਹੋਰ ਹੁੰਦਾ। ਬੱਚੇ ਮਾਂ ਦੀ ਤਸੱਲੀ ਨਹੀਂ ਕਰਾ ਸਕਦੇ, ਸਵਾਲ ਜਵਾਬ ਦੇ ਵਿੱਚ ਭੈਣ ਭਰਾ ਦੀ ਤਸੱਲੀ ਨਹੀਂ ਕਰਾ ਸਕਦਾ, ਹਸਬੈਂਡ ਵਾਈਫ ਦੀ ਤਸੱਲੀ ਨਹੀਂ ਕਰਾ ਸਕਦਾ, ਵਾਈਫ ਹਸਬੈਂਡ ਦੀ ਤਸੱਲੀ ਨਹੀਂ ਕਰਾ ਸਕਦੀ ਜਿਨ੍ਹਾਂ ਦੀ ਖਾਤਰ ਤੁਸੀਂ ਜਾਨ ਦੇਣ ਨੂੰ ਤਿਆਰ ਹੁੰਦੇ ਹੋ। ਕਈ ਵਾਰੀ ਉਹ ਵੀ ਕਹਿ ਦਿੰਦੇ ਅੱਲਾ ਤੁਸੀਂ ਤਾਂ ਮੇਰੀ ਗੱਲ ਹੀ ਨਹੀਂ ਸਮਝਦੇ। ਇੱਥੇ ਤਸੱਲੀ ਕਰਾਉਣ ਨਹੀਂ ਆਉਂਦੇ ਦੁਨੀਆਂ ਦੇ ਵਿੱਚ, ਅਸੀਂ ਆਪਣਾ ਪੱਖ ਪੇਸ਼ ਕਰਨ ਆਉਂਦੇ ਹਾਂ, ਅਸੀਂ ਆਪਣਾ ਵਿਚਾਰ ਰੱਖਣ ਆਉਂਦੇ ਹਾਂ। ਮੀਡੀਆ ਕਾਨਫਰੰਸ ਦੇ ਵਿੱਚ 35 ਸੱਜਣ ਬੈਠੇ ਸੀ, 35 ਸੱਜਣਾਂ ਦੇ ਵਿੱਚੋਂ ਜੇ ਇਕੱਲਾ ਇਕੱਲਾ ਕਿਸੇ ਵੀ ਲੀਡਰ ਨਾਲ ਡਿਬੇਟ ਕਰਨ ਲੱਗ ਜਾਏ ਤਾਂ ਸ਼ਾਮ ਤੱਕ ਆ ਜਿਹੜਾ ਉਹ ਫਿਰ ਲੀਡਰ ਆ ਜਿਹੜਾ ਉਹ ਪੱਤਰਕਾਰਾਂ ਦੇ ਮਤਲਬ ਡਿਬੇਟ ਕਰਨ 'ਚ ਹੀ ਰਹਿ ਜਾਏ। ਲੀਡਰਾਂ ਨੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ, ਲੀਡਰਾਂ ਨੂੰ ਔਖੇ ਔਖੇ ਸਵਾਲ ਪੁੱਛੋ, ਜਿੰਨੇ ਮਰਜ਼ੀ ਔਖੇ ਸਵਾਲ ਪੁੱਛੋ। ਲੀਡਰਾਂ ਨੂੰ ਆਪਣੇ ਪ੍ਰੋਗਰਾਮ 'ਤੇ ਬੁਲਾ ਕੇ 1/2 ਘੰਟਾ ਕੋਈ ਮਰਜ਼ੀ ਸਵਾਲ ਪੁੱਛੀ ਜਾਵੋ, ਪਰ ਇੱਕ ਮਰਿਆਦਾ ਹੁੰਦੀ ਆ। ਮਰਿਆਦਾ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਆਪਣੇ ਵਿਰੋਧੀ ਨੂੰ ਵੀ ਮੈਂ ਤਾਂ ਕਰਨ ਲੱਗਿਆ ਆਏ, ਮੈਂ ਤਾਂ ਲੱਗਿਆ ਮਰਨ, ਤੂੰ ਦੱਸ ਮੇਰੀ ਸਪੋਰਟ ਕਰੇਗਾ ਕਿ ਨਹੀਂ। ਬਾਏ ਭਾਈ ਜੇ ਤੁਸੀਂ ਜ਼ਿੰਦਗੀ ਤੋਂ ਅੱਕੇ ਹੋਏ ਆ ਤਾਂ ਕਿਸੇ ਨੂੰ ਤੁਹਾਡੇ ਨਾਲ ਮਰਨ ਦੀ ਕੀ ਲੋੜ ਆ। ਜਿੱਥੋਂ ਤੱਕ ਹੋਸਪਿਟਲ ਦੀ ਗੱਲ ਆ, ਹੋਸਪਿਟਲ ਯੂਨੀਵਰਸਿਟੀ ਹੋਰ ਜਿਹੜੇ ਮੁੱਦੇ ਨੇ ਇਹਦੇ ਪਿੱਛੇ ਕਿ ਇੱਥੇ ਬੜੀ ਵਧੀਆ ਔਰਗੇਨਾਈਜੇਸ਼ਨ ਬ੍ਰੈਂਪਟਨ ਐਕਸ਼ਨ ਕੋਲੀਜਨ ਬਣੀ ਹੋਈ ਆ, ਹੋਰ ਵੀ ਬਹੁਤ ਸਾਰੀਆਂ ਔਰਗੇਨਾਈਜੇਸ਼ਨ ਨੇ, ਇੱਥੋਂ ਦੇ ਸ਼ਹਿਰੀ ਫੀਲ ਕਰਦੇ ਨੇ। ਪਰ ਜਿਹੜੇ ਸੱਤਾ ਦੇ ਵਿੱਚ ਨੇ 4 ਸਾਲ, ਉਹਨਾਂ ਨੂੰ ਸਵਾਲ ਕਿਹਨੇ ਪੁੱਛਣੇ ਨੇ? ਉਹ ਤਾਂ ਫਿਰ ਸੱਤਾ 'ਤੇ ਕਾਬਜ਼ ਹੋਣ ਲਈ ਕਾਹਲੇ ਨੇ, ਉਹਨਾਂ ਦੀ ਕੀ ਪ੍ਰਾਪਤੀ ਹੈ? ਉਹਨਾਂ ਨੂੰ ਸਵਾਲ ਤਾਂ ਨਹੀਂ ਪੁੱਛੇ ਜਾਂਦੇ ਕਿਉਂਕਿ ਪਤਾ ਕਿ ਅੱਗੇ ਉਹ MP ਬਣ ਰਹੇ ਨੇ ਅਤੇ ਕਿਤੇ ਨਾ ਕਿਤੇ ਸਾਡਾ ਫਾਇਦਾ ਹੋ ਸਕਦਾ। ਉਹਨਾਂ ਨੂੰ ਸਵਾਲ ਪੁੱਛੋ, ਉਹਨਾਂ ਨੂੰ ਪੁੱਛੋ 4 ਸਾਲਾਂ 'ਚ ਭਾਈ ਸਾਹਿਬ, ਭੈਣ ਜੀ, ਤੁਸੀਂ ਕੀ ਕੀਤਾ? ਉਹਨਾਂ ਨੂੰ ਸਵਾਲ ਨਹੀਂ ਪੁੱਛਦੇ। ਜਗਮੀਤ ਸਿੰਘ ਨਾਲ, ਅਗੇਨ ਮੈਂ ਵਾਰ ਵਾਰ ਕਹਿੰਦਾ ਕਿ ਜਗਮੀਤ ਸਿੰਘ ਨਾਲ ਤੁਹਾਡੇ ਮੇਰੇ ਜਿੰਨੇ ਮਰਜ਼ੀ ਮਤਭੇਦ ਹੋ ਸਕਦੇ ਨੇ, ਪਰ ਇੱਕ ਲੀਡਰ ਆ ਪੋਲੀਟੀਕਲ ਪਾਰਟੀ ਦਾ, ਉਹਦੀ ਪਾਰਟੀ ਨਾਲ ਤੁਹਾਡੇ ਮਤਭੇਦ ਹੋ ਸਕਦੇ ਨੇ। ਪਰ ਉਹਨੇ ਬੜੀ ਸੱਚੀ ਗੱਲ ਕਹੀ ਹੈ ਕਿ ਮੈਂ ਇੱਕ ਫੈਡਰਲ ਲੀਡਰ ਹੁੰਦਿਆਂ ਹੋਇਆਂ ਮੈਂ ਫੰਡਿੰਗ ਕਰ ਸਕਦਾ, ਮੈਂ ਲੋਬਿੰਗ ਕਰ ਸਕਦਾ, ਅਤੇ ਉਹਨੇ ਲਿਬਰਲ ਪਾਰਟੀ ਨਾਲੋਂ ਇੱਕ ਵੱਖਰੀ ਗੱਲ ਕੀਤੀ ਹੈ ਵੀ ਲਿਬਰਲ ਪਾਰਟੀ ਕਹਿੰਦੀ ਹੈ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਇੱਥੇ ਮਿਸਟਰ ਫੋਰਡ ਦੀ ਗਵਰਨਮੈਂਟ ਆ, ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਗੌਰਮੈਂਟ ਹੈਗੀ ਹੈ ਜਿਹੜੀ ਇੱਥੇ, ਕਹਿੰਦੇ ਜੀ ਮੈਂ ਇਹ ਜਿਵੇਂ ਮਰਜ਼ੀ ਆਪਣਾ ਸੂਬਾ ਚਲਾਈ ਜਾਵੇ, ਮੈਂ ਦਖਲਅੰਦਾਜ਼ੀ ਨਹੀਂ ਕਰਨੀ। ਚਲੋ ਉਹ ਆਪਣੀ ਥਾਂ 'ਤੇ ਠੀਕ ਹੈ। ਸਰਦਾਰ ਜਗਮੀਤ ਸਿੰਘ ਜੀ ਕਹਿੰਦੇ ਜੀ ਮੈਂ ਉਹਨਾਂ ਨੂੰ ਜੇ ਮੈਨੂੰ ਲੱਗਦਾ ਕਿ ਦੇਸ਼ ਦੇ ਲੋਕ ਆ ਜਿਹੜੇ ਓਨਟੈਰੀਓ 'ਚ ਰਹਿੰਦੇ ਨੇ ਉਹ ਔਖੇ ਨੇ, ਤਾਂ ਮੈਂ ਉਹਨਾਂ ਨੂੰ ਮੋਟੀਵੇਟ ਕਰ ਸਕਦਾ, ਮੈਂ ਉਹਨਾਂ ਨੂੰ ਕਹਿ ਸਕਦਾ ਵੀ ਇੱਥੇ ਹੋਸਪਿਟਲ ਦੀ ਜ਼ਰੂਰਤ ਹੈਗੀ ਆ। ਇਸ ਤੋਂ ਵੀ ਅੱਗੇ ਜਿਹੜੀ ਵੱਡੀ ਗੱਲ ਆ, ਹੁਣ ਭਾਵੇਂ ਤੁਸੀਂ ਲੱਖ ਕਹੀ ਜਾਓ ਜੀ ਇਹ ਮੁੱਦਾ ਨਹੀਂ, ਇਹ ਡਿਸਕਸ਼ਨ ਕਰਨ ਦੀ ਲੋੜ ਨਹੀਂ, ਇੱਕ ਜਿਹੜਾ ਹੋਸਪਿਟਲ ਹੈਗਾ ਆਲਰੇਡੀ ਇਹਦੇ ਕੰਮ ਕਰਦੇ ਕਿਉਂ ਨਹੀਂ ਕਿੰਤੂ ਪਰੰਤੂ ਕਰਦੇ? ਜੇ ਦੂਜਾ ਹੋਸਪਿਟਲ ਵੀ ਇਹੋ ਜਿਹਾ ਲੰਗੜਾ ਜਿਹਾ ਆ ਗਿਆ ਫਿਰ ਕੀ ਕਰੋਗੇ? ਬੁਨਿਆਦੀ ਗੱਲ ਇਹ ਹੈ ਕਿ ਇਹ ਪਬਲਿਕ ਹੋਸਪਿਟਲ ਨਹੀਂ ਹੈ, ਇਹ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਆ। ਇਹਦੇ ਵਿੱਚ ਜਿੰਨੇ ਪੈਸੇ ਇਹ ਹੋਸਪਿਟਲ ਵਾਲੇ ਸਰਕਾਰ ਤੋਂ ਕਲੇਮ ਕਰਦੇ ਨੇ ਉਹ ਹੋਰ ਤਰੀਕੇ ਨਾਲ ਖਰਚੇ ਜਾਂਦੇ ਨੇ। ਜਿਹੜੀਆਂ ਪਬਲਿਕਲੀ ਫੰਡਡ ਸੰਸਥਾਵਾਂ ਹੁੰਦੀਆਂ ਨੇ ਉਹਨਾਂ 'ਚ ਕੰਮ ਹੋਰ ਤਰ੍ਹਾਂ ਚੱਲਦਾ ਹੁੰਦਾ। ਜੇ ਇਹੋ ਜਿਹਾ ਹੀ ਹੋਸਪਿਟਲ ਭਾਵੇਂ ਇਹੋ ਜਿਹੇ ਪੰਜ ਲਿਆ ਕੇ ਖੜ੍ਹੇ ਕਰ ਦੇਣ ਹੋਸਪਿਟਲ, ਜੇ ਲੋਕਾਂ ਦੀ ਕੇਅਰ ਹੀ ਨਹੀਂ ਕਰਨੀ ਉੱਥੇ ਤਾਂ ਫਿਰ ਉਹੋ ਜਿਹੇ ਹੋਸਪਿਟਲਸ ਦਾ ਫਾਇਦਾ ਵੀ ਕੀ ਹੈ। ਸਾਨੂੰ ਚਾਹੀਦਾ ਪਬਲਿਕਲੀ ਫੰਡਡ ਹੋਸਪਿਟਲ, ਸਾਨੂੰ ਚਾਹੀਦੀ ਹੈ ਪਬਲਿਕਲੀ ਫੰਡਡ ਯੂਨੀਵਰਸਿਟੀ, ਸਾਨੂੰ ਜਿਹੜਾ ਪਬਲਿਕ ਸੈਕਟਰ ਆ ਉਹਨੂੰ ਮਜ਼ਬੂਤ ਕਰਨ ਦੀ ਲੋੜ ਆ ਤਾਂ ਕਿ ਜਿਹੜੇ ਆਮ ਲੋਕ ਆ ਉਹ ਸਹੂਲਤਾਂ ਦਾ ਆਨੰਦ ਮਾਣ ਸਕਣ। ਦੁਨੀਆ ਭਰ ਦੇ ਉੱਤੇ ਇਹ ਵਰਤਾਰਾ ਜਿਹੜਾ ਇਹ ਜ਼ੋਰ ਫੜ ਗਿਆ ਕਿ ਪਹਿਲਾਂ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਨੇ ਉਹਨਾਂ ਨੂੰ ਖਰਾਬ ਕੀਤਾ ਜਾਂਦਾ, ਉਹਦਾ ਕੰਮ ਢੰਗ ਵਿਗਾੜਿਆ ਜਾਂਦਾ ਤਾਂ ਕਿ ਲੋਕ ਆਪੇ ਹੀ ਕਹਿਣ ਲੱਗ ਜਾਣ ਵੀ ਇੱਧਰ ਦਾ ਪ੍ਰਾਈਵੇਟ ਸੈਕਟਰ ਚੰਗਾ ਹੁੰਦਾ। ਬਸ ਤੁਸੀਂ ਇਹ ਕਹਿਣਾ ਸ਼ੁਰੂ ਕੀਤਾ, ਉਹਨਾਂ ਨੇ ਕੱਟ ਲਾਉਣੇ ਸ਼ੁਰੂ ਕੀਤੇ, ਉਹਨਾਂ ਨੇ ਵਿੱਦਿਆ ਜਿਹੜੀ ਪ੍ਰਾਈਵੇਟ ਕਰਨੀ ਸ਼ੁਰੂ ਕਰਤੀ। ਆਹ ਹੀ ਜਿਹੜੇ ਸਾਡੇ ਬੱਚੇ ਜਿੱਥੇ ਵਧੀਆ ਸਕੂਲਾਂ 'ਚ ਪੜ੍ਹਦੇ ਨੇ ਪਬਲਿਕ ਸਕੂਲਾਂ ਦੇ ਵਿੱਚ, ਤੁਸੀਂ ਕਹਿਣਾ ਸ਼ੁਰੂ ਕੀਤਾ, ਉਹ ਕਹਿੰਦੇ ਆ ਜਾਓ ਜੀ ਫਿਰ ਪ੍ਰਾਈਵੇਟ ਸਕੂਲਾਂ 'ਚ ਦਿਓ $10,000 ਫੀਸ। ਭਾਈ ਤੁਸੀਂ ਤਾਂ ਅਮੀਰ ਹੋ, ਤੁਸੀਂ 10,000 ਛੱਡ ਕੇ 20,000 ਵੀ ਦੇ ਦਿਓਗੇ, ਪਰ ਜਿਹੜੇ ਵਿਚਾਰੇ ਬੰਦੇ ਦੀ ਤਨਖਾਹ ਹੀ ਸਾਲ ਦੀ 20,000 ਆ ਉਹ ਕਿੱਥੇ ਜਾਊਗਾ, ਉਹਦਾ ਕੀ ਕਰੋਗੇ? ਅਤੇ ਕੈਨੇਡਾ ਦੇ ਵਿੱਚ 50% ਲੋਕ ਆ ਜੀ ਇਹੋ ਜਿਹੇ ਜਿਨ੍ਹਾਂ ਜਿਹੜੇ ਪੇ ਚੈੱਕ ਟੂ ਪੇ ਚੈੱਕ ਰਹਿੰਦੇ ਨੇ, ਅਤੇ ਪੋਲੀਟੀਸ਼ੀਅਨਸ ਦਾ, ਆਮ ਲੋਕਾਂ ਦਾ, ਸਿਆਣੇ ਲੋਕਾਂ ਦਾ ਫਰਜ਼ ਬਣਦਾ, ਜਿਹੜੇ ਅਮੀਰ ਲੋਕ ਨੇ ਉਹਨਾਂ ਦਾ ਵੀ ਫਰਜ਼ ਬਣਦਾ ਵੀ ਸਮਾਜ 'ਚ ਜਿਹੜਾ ਵਰਗ ਥੱਲੇ ਵਾਲੇ ਪਾਸੇ ਆ ਨਾ ਅਸੀਂ ਉਹਦੀ ਕੇਅਰ ਕਰੀਏ। ਕਿਉਂਕਿ ਜੇ ਤਕੜੇ ਵਰਗ ਦੀ ਜੇਬ ਦੇ ਵਿੱਚ ਪੈਸਾ ਹੈਗਾ, ਤੁਸੀਂ ਭਾਵੇਂ ਗੱਲ ਮੰਨੋ ਨਾ ਮੰਨੋ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਥੱਲੇ, ਜਿਹੜੇ ਆਰਥਿਕ ਤੌਰ 'ਤੇ ਥੱਲੇ ਨੇ, ਜਿਹੜੇ 50% ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਨੇ, ਅਲਟੀਮੇਟਲੀ ਉਹਨਾਂ ਦੀ ਕਿਰਤ 'ਚੋਂ ਆਇਆ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਕਿਰਤ ਦਾ ਮੁੱਲ ਨਹੀਂ ਦਿੱਤਾ ਗਿਆ। ਉਹ ਕਿਰਤ ਪੈਸੇ ਦੇ ਰੂਪ ਦੇ ਵਿੱਚ ਵੱਟ ਕੇ ਤੁਹਾਡੀਆਂ ਜੇਬਾਂ 'ਚ ਆ ਗਈ, ਉਹ ਸਿਸਟਮ ਇਹੋ ਜਿਹਾ ਬਣਿਆ ਹੋਇਆ। ਇਸ ਕਰਕੇ ਪੜ੍ਹੇ ਲਿਖੇ ਬੰਦੇ ਦੀ, ਸਿਆਣੇ ਬੰਦੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮਾਜ ਦੇ ਵਿੱਚ ਜਿਹੜਾ ਥੱਲੇ ਵਾਲਾ ਵਰਗ ਆ ਉਸ ਨੂੰ ਉੱਚਾ ਚੁੱਕਣ ਦੇ ਲਈ ਕੋਸ਼ਿਸ਼ ਕੀਤੀ ਜਾਵੇ। ਜੇ ਉਹ ਉੱਚਾ ਚੱਕਿਆ ਜਾਊਗਾ ਤਾਂ ਤੁਸੀਂ ਤਾਂ ਪਹਿਲਾਂ ਹੀ ਉੱਚੇ ਹੋ, ਤੁਸੀਂ ਹੋਰ ਉੱਚੇ ਚੁੱਕੇ ਜਾਓਗੇ। ਜਿਹੜੀਆਂ ਸਮਾਜ ਦੇ ਵਿੱਚ ਇਹ ਨੀਤੀਆਂ ਨੇ ਕਿ ਆਮ ਬੰਦੇ ਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਹਨਾਂ ਨੂੰ ਖੋਹ ਲਓ, ਜੇ ਆਮ ਬੰਦਾ ਭਾਈ ਭੁੱਖਾ ਮਰੂਗਾ ਤਾਂ ਕਿਸੇ ਨਾ ਕਿਸੇ ਦਿਨ ਤੁਸੀਂ ਵੀ ਭੁੱਖੇ ਮਰਨ ਲੱਗ ਜਾਣਾ। ਇਹ ਸਰਮਾਏ ਦੀ ਵੰਡ, ਇਹਦੇ ਬਾਰੇ ਪੜ੍ਹੋ ਕੁਝ। ਜੇ ਸਮਾਜ ਦੇ ਵਿੱਚ ਓਵਰ ਪ੍ਰੋਡਕਸ਼ਨ ਹੋ ਜਾਂਦੀ ਆ, ਸਟੋਰ ਭਰੇ ਰਹਿੰਦੇ ਨੇ ਅਤੇ ਖਰੀਦਣ ਵਾਲਾ ਕੋਈ ਨਹੀਂ ਹੈ, ਅਤੇ ਸਟੋਰਾਂ 'ਚ ਸਮਾਨ ਵੇਚਣ ਵਾਲੀਆਂ ਫੈਕਟਰੀਆਂ ਵੀ ਬੰਦ ਹੋ ਜਾਂਦੀਆਂ, ਕੰਮ ਕਰਨ ਵਾਲੇ ਤਾਂ ਭੁੱਖੇ ਮਰਦੇ ਆ, ਅਤੇ ਫਿਰ ਜਿਹੜੇ ਵੱਡੇ ਆ ਜਿਹੜੇ ਭੁੱਖੇ ਮਰਨ ਲੱਗਦੇ, ਫਿਰ ਸਰਕਾਰ ਨੂੰ ਕਹਿੰਦੇ ਜੀ ਅਸੀਂ ਹਾਏ ਹਾਏ ਭੁੱਖੇ ਮਰ ਗਏ, ਸਾਨੂੰ ਬੇਲ ਆਊਟ ਪੈਕੇਜਸ ਦੇ ਦਿਓ, ਆਹ ਕਰ ਦਿਓ, ਉਹ ਕਰ ਦਿਓ। ਉਹ ਵੀ ਜਨਤਾ ਦਾ ਹੀ ਪੈਸਾ ਹੁੰਦਾ। ਖੈਰ, ਮੇਰਾ ਕਹਿਣ ਦਾ ਤਾਂ ਇੰਨਾ ਮਤਲਬ ਸੀ ਕਿ ਜਦੋਂ ਕੋਈ ਨਰਮ ਅਤੇ ਲੀਡਰ ਆ ਜਾਏ ਨਾ, ਜਿਹੜਾ ਨਰਮਾਈ ਨਾਲ ਗੱਲ ਕਰਦਾ ਹੋਵੇ, ਅਤੇ ਸਵਾਲ ਆ ਜਿਹੜੇ ਉਹਦੀ ਡਿਬੇਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪੱਤਰਕਾਰੀ ਦਾ ਮਿਆਰ ਆ ਜਿਹੜਾ ਸੰਭਾਲੋ। ਅਤੇ ਜੇ ਸਾਡੀ ਬ੍ਰੌਡਕਾਸਟ ਐਸੋਸੀਏਸ਼ਨ ਆ ਬੜਾ ਸੋਹਣਾ ਕੰਮ ਕਰਦੀ ਆ, ਹੋਰ ਮੀਡੀਆ ਵਾਲੇ ਵੀ, ਜੇ ਇਹਨਾਂ ਨੇ ਵੀ ਸਾਡੀ ਗੱਲ ਨਾ ਸੁਣੀ ਅੱਗੇ ਤੋਂ ਪੰਜਾਬੀ 'ਚ ਕੰਮ ਨਾ ਹੋਇਆ ਤਾਂ ਆਪਣਾ ਇਹਨਾਂ ਤੋਂ ਵੀ ਜਵਾਬ ਆ ਜੀ, ਆਪਾਂ ਕੋਈ ਨਹੀਂ ਆਪਦਾ ਨਗਾਰਾ ਵਜਾਈ ਜਾਇਆ ਕਰਾਂਗੇ। ਇੱਥੇ ਪੰਜਾਬੀ ਹੈ ਜਿਹੜੀ, ਘੱਟੋ ਘੱਟ ਜਿੱਥੇ ਸੱਦਿਆ ਜਾਂਦਾ ਵੀ ਪੰਜਾਬੀ ਦੇ ਵਿੱਚ ਗੱਲ ਕਰੋ, ਉੱਥੇ ਪੰਜਾਬੀ 'ਚ ਗੱਲ ਕਰੋ। ਜੇ ਕਿਸੇ ਨੇ ਇੰਗਲਿਸ਼ ਗੱਲ ਕਰਨੀ ਹੈ ਬਹੁਤ ਵਧੀਆ ਗੱਲ ਆ, ਪਰ ਇੰਟਰਪ੍ਰੀਟਰ ਆਪਦਾ ਨਾਲ ਲੈ ਕੇ ਆਵੇ, $350 ਨੂੰ ਟੀਕਾ ਲਵਾਵੇ, ਫਿਰ ਅਸੀਂ ਉਹਦੀ ਗੱਲ ਸੁਣ ਲਾਂਗੇ। ਖੈਰ ਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਟ੍ਰਾਈ ਸਟਾਰ ਕੈਰੀਅਰ ਜਿਹਨਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ, $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-858-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਬ੍ਰੈਂਪਟਨ ਹਸਪਤਾਲ ਦਾ ਬੁਰਾ ਹਾਲ ਅਸੀਂ ਸਾਰਿਆਂ ਨੇ ਦੇਖਿਆ। ਪਿਛਲੇ 5 ਲਿਬਰਲ MPs ਨੇ ਸਾਡੀਆਂ ਸਿਹਤ ਸੇਵਾਵਾਂ ਦੇ ਹੱਲ ਲਈ ਕੁਝ ਨਹੀਂ ਕੀਤਾ। ਜਗਮੀਤ ਸਿੰਘ ਬ੍ਰੈਂਪਟਨ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਇਸ ਲਈ ਜਗਮੀਤ ਸਿੰਘ ਅਤੇ NDP ਬ੍ਰੈਂਪਟਨ ਦੇ ਵਿੱਚ ਇੱਕ ਨਵੇਂ ਹਸਪਤਾਲ ਤੇ ਸੰਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਾਉਣਗੇ। 21 ਅਕਤੂਬਰ ਨੂੰ ਤੁਸੀਂ ਜਗਮੀਤ ਸਿੰਘ ਅਤੇ ਬ੍ਰੈਂਪਟਨ ਸਾਊਥ ਤੋਂ ਮੈਨੂੰ ਮਨਦੀਪ ਕੌਰ ਨੂੰ ਵੋਟ ਪਾ ਕੇ ਕਾਮਯਾਬ ਕਰੋ।
This message is approved by the official agent of the Brampton South NDP campaign.
स्वीट महल ते इस दिवाली लग रहा है मठियाइयां दा मेला। थोड़ा खाओ जी पर खाओ वधिया। स्वीट महल तो लाओ ड्राई फ्रूट, देसी घ्यो दियां बनियां जलेबियां, स्वीट महल स्पेशल डेकोरेटेड डब्बे। पहुंचो 680 रेक्सडेल बुलेवर्ड और कॉल 416-679-9191। सेलिब्रेट दिवाली विद स्वीट महल।
लंबे रूटा दे केड़े लाओ, वद तो वद डॉलर कमाओ।
ईगल फ्रेट सिस्टम वालियां नू टीम ते सिंगल्स एजेड ड्राइवर्स ओनर ऑपरेटर चाहिदे ने। यार्ड टू यार्ड वर्क, न्यू इक्विपमेंट्स, डायरेक्ट डिपॉजिट वीकली, 5500 तो 6000 माइल्स पर वीक टीम्स ले, 3000 तो 4000 माइल फॉर सिंगल्स। बहुत सारे बेनिफिट्स ते तनखाओ पर HST भी दिंदे ने। वधेरी जानकारी लई कॉल करो
ईगल फ्रेट सिस्टम 905-455-9055-9100। ईगल फ्रेट सिस्टम।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003। ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
21 ਅਕਤੂਬਰ ਨੂੰ ਚੋਣਾਂ ਆ ਰਹੀਆਂ ਨੇ, ਐਤਕੀ ਪਹਿਲਾਂ ਵਾਲੀ ਗਲਤੀ ਨਹੀਂ ਕਰਨੀ।
ਮੇਰਾ ਤਾਂ ਆਪ ਐਤਕੀ ਪੱਕਾ ਮਨ ਬਣ ਗਿਆ ਹੈ ਕਿ ਕੰਜ਼ਰਵੇਟਿਵ ਦੇ ਉਮੀਦਵਾਰ ਪਵਨਜੀਤ ਗੋਸਲ ਨੂੰ ਕਾਮਯਾਬ ਕਰੀਏ।
ਸੱਚੀ, ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਬ੍ਰੈਂਪਟਨ ਸੈਂਟਰ ਦੇ ਭਾਗ ਬਦਲ ਜਾਣਗੇ।
ਹਾਂ, ਇਹ ਸਮਾਂ ਹੈ ਬਦਲਾਵ ਦਾ।
ਇਟਸ ਟਾਈਮ ਫਾਰ ਯੂ ਟੂ ਗੈਟ ਅਹੈਡ। ਬ੍ਰੈਂਪਟਨ ਸੈਂਟਰ ਤੋਂ ਪਵਨਜੀਤ ਗੋਸਲ, ਤੁਹਾਡੀ ਵੋਟ ਦੀ ਸਹੀ ਹੱਕਦਾਰ।
ਅਪਰੂਵਡ ਐਂਡ ਪੇਡ ਬਾਈ CFO ਪਵਨਜੀਤ ਗੋਸਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨੇਗਾ ਸਵਾਗਤ ਤੁਹਾਡਾ। ਕਾਫੀ ਸਾਰੇ ਕਾਲਰ ਸਾਡੀ ਲਾਈਨ ਤੇ ਨੇ ਜੀ, ਪਰ ਨਾਲ ਕੈਨੀ ਧਾਲੀਵਾਲ ਜੀ ਵੀ ਆ ਗਏ ਨੇ। ਆਪਾਂ ਵਨ ਬਾਈ ਵਨ ਤੁਹਾਡੀਆਂ ਕਾਲ ਦਿਲਾਵਾਂਗੇ, ਪਰ ਇੱਕ ਦੋ ਸੁਨੇਹੇ ਦੇ ਦਾਂ। ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ ਸਪੋਂਸਰ ਕਰਦੇ ਨੇ ਜੀ। ਫੈਮਿਲੀ ਲਿਟੀਗੇਸ਼ਨ 'ਚ ਮਾਹਰ ਲਾਇਰ ਨੇ, ਪਰਿਵਾਰਕ ਝਗੜਾ ਪੈ ਗਿਆ, ਕੋਈ ਪ੍ਰੋਪਰਟੀ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਸਪਾਊਸਲ ਸਪੋਰਟ, ਇਹੋ ਜਿਹੇ ਸਾਰੇ ਕੇਸਾਂ ਲਈ ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਿਓ। 905-799-5900 ਨੰਬਰ ਹੈ ਜੀ ਇਹਨਾਂ ਦਾ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ ਜੀ, ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਦੀਆਂ ਕਿਚਨਸ ਦੇਖ ਕੇ। ਬਹੁਤੀ ਵਾਰ ਤਾਂ ਤੁਸੀਂ ਜਾਂਦੇ ਹਾਂ ਕਿਚਨ ਕੈਬਨਿਟ ਬਣਾਉਣ ਵਾਲੇ ਕੋਲ, ਉਹਦੇ ਕੋਲ 3-4 ਤਰ੍ਹਾਂ ਦੇ ਡਿਜ਼ਾਇਨ ਹੁੰਦੇ, ਕਹਿੰਦੇ ਜੀ ਆਹ ਬਣਾ ਲਓ। ਤੁਸੀਂ ਕਹੋਗੇ ਨਹੀਂ ਇਹੋ ਜਿਹੀ ਨਹੀਂ, ਸਾਨੂੰ ਇਹੋ ਜਿਹੀ ਕਿਚਨ ਚਾਹੀਦੀ, ਉਹ ਫਿਰ ਦੂਜਾ ਡਿਜ਼ਾਇਨ ਮੂਹਰੇ ਰੱਖਣਾ, ਕਹਿਣਗੇ ਜੀ ਆਹ ਵੀ ਸੋਹਣਾ। ਅੰਤ ਨੂੰ ਤੁਸੀਂ ਉਹਨਾਂ 'ਚੋਂ ਹੀ 3-4 ਡਿਜ਼ਾਇਨ 'ਚੋਂ ਚੁਣ ਲੈਂਦੇ ਹੋ। ਪਰ ਔਰਾ ਕਿਚਨ ਵਾਲਿਆਂ ਕੋਲ ਜਾਓ, ਜਿਹੋ ਜੀ ਤੁਹਾਡੀ ਕੋਈ ਮਨ ਭਾਉਂਦੀ ਚੋਇਸ ਹੈਗੀ ਆ, ਉਹਦੇ ਮੁਤਾਬਕ ਇਹ ਕਿਚਨ ਬਣਾ ਕੇ ਦੇਣਗੇ ਤੁਹਾਨੂੰ। 905-673-2872 ਹੈਗਾ ਜੀ ਨੰਬਰ ਇਹਨਾਂ ਦਾ, ਤਾਲਮੇਲ ਕਰ ਲਿਓ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਾਉਣੀ ਹੈ, ਪ੍ਰਦੀਪ ਗੋਇਲ 647-278-5003। ਸਭ ਤੋਂ ਘੱਟ ਸਸਤੇ ਰੇਟਾਂ 'ਤੇ ਕਿਹਾ ਜੀ ਮੈਂ, ਤੁਸੀਂ ਹੁਣੇ ਨੋਟ ਕਰੋ ਵੀ ਮਹੀਨੇ ਦੇ ਇੰਸ਼ੋਰੈਂਸ 'ਤੇ ਕਿੰਨੇ ਪੈਸੇ ਦਿੰਦੇ ਹਾਂ। ਫਿਰ ਤੁਸੀਂ ਕਰੋ ਇਹਨਾਂ ਨੂੰ ਫੋਨ, ਨੋ ਐਬਲੀਗੇਸ਼ਨ ਕੋਰਟ ਲਓ ਇਹਨਾਂ ਤੋਂ, ਮਹੀਨੇ ਦੇ 25-30-40-50-100 ਡਾਲਰ ਦਾ ਜ਼ਰੂਰ ਫਰਕ ਪਊਗਾ ਜੀ। ਤੁਸੀਂ ਹੁਣੇ ਕਾਲ ਕਰਕੇ ਦੇਖ ਲਓ, ਪਰ ਪਹਿਲਾਂ ਪ੍ਰੋਗਰਾਮ ਸੁਣ ਲਿਓ। 3 ਵਜੇ ਕਾਲ ਕਰ ਲਿਓ, 647-278-5003 ਨੰਬਰ ਹੈ ਜੀ। ਪਹਿਲੀ ਕਾਲ 'ਤੇ ਚੱਲਦੇ ਵੀਰ ਜੀ, ਸਮਾਂ ਬਹੁਤ ਥੋੜ੍ਹਾ ਆਪਣੇ ਕੋਲ, ਕੀ ਕਹਿਣਾ ਚਾਹੁੰਦੇ ਹੋ ਸ਼ਾਰਟ ਦੇ ਵਿੱਚ? ਹੈਲੋ, ਨੈਕਸਟ ਕਾਲ ਪਲੀਜ਼। ਹਾਂਜੀ ਨਿੱਘਾ ਸਵਾਗਤ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ।
ਹੈਲੋ,
ਹਾਂਜੀ ਨੈਕਸਟ ਕਾਲ ਪਲੀਜ਼। ਪਤਾ ਨਹੀਂ ਸਾਰੀਆਂ ਕਾਲਸ ਆ ਜਿਹੜੀਆਂ ਉਹਨਾਂ ਦੀ ਆਵਾਜ਼ ਨਹੀਂ ਆ ਰਹੀ ਮੈਨੂੰ। ਹਾਂਜੀ ਪਹਿਲੀ ਕਾਲ ਤੇ ਚੱਲਦੇ ਆ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਮੈਂ ਬੇਨਤੀ ਕਰਨਾ ਚਾਹੁੰਦਾ, ਦੇਖੋ ਗੱਲਾਂ ਹੋ ਗਈਆਂ, ਤੁਸੀਂ ਵੀ ਗੱਲ ਕਰਤੀ ਹੈ, ਗੱਲ ਸਹੀ ਆ ਵੀ ਇੱਕ ਬੰਦੇ ਤੋਂ ਬੰਦੇ ਕਹਿਣ ਡੇ ਹੋਏ ਆ ਵੀ ਜਿਹੜੀ ਇਹਨਾਂ ਦੇ ਹੱਥ ਵੱਸ ਕੱਖ ਨਹੀਂ, ਦੂਜਾ ਕਹਿਣ ਡੇ ਹੋਇਆ ਵੀ ਅਸੀਂ ਬੰਦ ਮਾਰਨ ਵਰਤ ਰੱਖਾਂਗੇ ਉਸ ਟਾਈਮ ਜਿਸ ਟਾਈਮ ਇਹ ਪ੍ਰਧਾਨ ਮੰਤਰੀ ਬਣਨਗੇ, ਹਨਾ। ਨੰਬਰ 2 ਤੇ ਸਾਨੂੰ ਅੱਜ ਤੋਂ 13-14 ਸਾਲ ਪਹਿਲਾਂ ਹੱਥ ਲੱਗ ਚੱਕਿਆ ਇਹਨਾਂ ਲੀਡਰ, ਇਸ ਬੰਦੇ ਜਿਹੜਾ ਉਹ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ, ਉਸ ਲੀਡਰ ਦੇ ਮਗਰ ਲੱਗ ਕੇ ਅਸੀਂ ਮੋਂਟਰੀਅਲ ਤੋਂ ਆਏ ਸੀ, ਆ ਕੇ ਇੱਥੇ ਕਿਰਾਇਆ ਪੱਟਦੇ ਰਹੇ ਹਾਂ, ਸਾਰਾ ਕੁਛ ਕਰਦੇ ਰਹੇ ਹਾਂ, ਜਿੱਦਣ ਉਸ ਬੰਦੇ ਦੇ ਪੇਪਰ ਹੱਥ ਹੈਗਾ ਉਹ ਆਪ ਬਾਹਰ ਹੋ ਗਿਆ, ਅਸੀਂ ਉੱਥੇ ਦੇ ਉੱਥੇ ਲਟਕਦੇ ਰਹੇ, ਹੁਣ ਤੱਕ ਉੱਥੇ ਲਟਕੀ ਜਾਂਦੇ ਨਾਲੇ ਖਰਚਾ ਕੀਤਾ, ਉਹ ਸੰਸਥਾ ਬਣਾਈ ਹੋਈ ਕਿੱਥੇ ਗਈ? ਜਦੋਂ ਕੋਈ ਸ਼ਰਾਰਤ ਕਰਨ ਦਾ ਮੌਕਾ ਆ, ਸ਼ਰਾਰਤ ਕਰਕੇ ਵਿੱਚੋਂ ਆਪਦਾ ਬੈਨੀਫਿਟ ਕੱਢ ਕੇ ਬਾਹਰ
ਹੋ ਗਿਆ। ਚਲੋ ਨਹੀਂ, ਆਪਾਂ ਇਹਨਾਂ ਗੱਲਾਂ ਤੇ ਨਹੀਂ ਜਾਣਾ, ਆਪਾਂ ਤਾਂ ਦੇਖੋ ਮੈਂ ਤਾਂ ਇਹ ਗੱਲ ਕਰ ਰਿਹਾ ਸੀ
ਵੀ ਬੜਾ ਲੱਗਦਾ ਬਰਾੜ ਸਾਹਿਬ, ਹਾਂਜੀ
ਮੈਂ ਤਾਂ ਇਹ ਗੱਲ ਕਰ ਰਿਹਾ ਸੀ ਬਈ ਜਗਮੀਤ ਸਿੰਘ ਨੇ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਕਰਤੀ ਵੀ ਅਸੀਂ ਤਾਂ ਫੰਡਿੰਗ ਕਰ ਸਕਦੇ ਹਾਂ, ਇਹ ਵੀ ਆਪਣੇ ਆਪ 'ਚ ਵੱਡੀ ਗੱਲ ਹੈ ਇਹ ਕਹਿਣਾ। ਬਾਕੀ ਜਿਹੜੇ MP 5 ਨੇ ਉਹਨਾਂ ਨੇ ਕੀ ਕੀਤਾ ਜੀ? ਮੈਂ ਤਾਂ ਪਾਰਟੀਆਂ ਦੀ ਗੱਲ ਕਰਦਾ ਨਾ।
ਹਾਂਜੀ ਬਾਬ, ਪਾਰਟੀਆਂ ਨੂੰ ਪੁੱਛੋ ਨਾ ਵੀ ਉਹਨਾਂ ਬਾਰੇ, ਉਹਨਾਂ ਦਾ ਕੀ ਵਿਚਾਰ ਆ ਨਾ, ਵੀ ਇੱਕ ਪਾਰਟੀ ਨੂੰ ਲੈ ਕੇ ਫਿਰ ਦੇਖੋ ਦਿਨ ਕਿਹੜਾ ਮਿੱਥ ਤੇ ਆ ਵੀ ਅਸੀਂ ਉਦੋਂ ਨੂੰ ਅਖੇ ਰੈਲੀ ਕਰਾਂਗੇ ਜਦੋਂ ਨੂੰ ਉਦੋਂ ਉਹਦੀ ਕਾਨਫਰੰਸ ਆ। ਪਰ ਯਾਰ ਕੋਈ ਨਾ ਕੋਈ ਲੋਕੀ ਕਮਲੇ ਆ ਭਾਈ, ਕੋਈ ਤੁਸੀਂ ਗੱਲ ਕਰਦੇ ਆ ਅਸੀਂ ਸੁਣਦੇ ਆ, ਇਹਦਾ ਮਤਲਬ ਆ ਥੋੜਾ ਵੀ ਤੁਸੀਂ ਜੋ ਮਰਜ਼ੀ ਬੋਲੀ ਜਾਓ ਅਸੀਂ ਸੁਣੀ ਜਾਵਾਂਗੇ, ਜੇ ਕੋਈ ਤੁਹਾਡੀ ਗੱਲ ਦੇ ਵਿੱਚ ਦਾਵਾਂ ਜੋ ਚੰਗੀ ਲੱਗਦੇ ਤਾਂ ਹੀ ਸੁਣਦੇ ਆ ਜੀ। ਪਰ ਲੋਕਾਂ ਨੂੰ ਐਂ ਨਹੀਂ ਕਰਨਾ ਚਾਹੀਦਾ ਜੀ, ਲੋਕਾਂ ਦੀਆਂ ਭਾਵਨਾਵਾਂ ਨੂੰ, ਲੋਕਾਂ ਨੂੰ ਜਿਹੜੇ ਮੇਰੇ ਵਰਗੇ ਅਨਪੜ੍ਹ ਉਹਨਾਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ ਇਹਨਾਂ ਨੂੰ।
ਬਿਲਕੁਲ, ਸਾਰਿਆਂ ਨੂੰ ਆਪੋ ਆਪਣਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ, ਇਹ ਲੋਕ ਫੈਸਲਾ ਕਰਨ ਬਈ ਠੀਕ ਹੈ। ਇੱਕ ਇਸ਼ੂ ਹੈਗਾ ਨਾ ਹੋਸਪਿਟਲ ਵਾਲਾ, ਇਸ਼ੂ ਦੀ ਗੱਲ ਹੋ ਰਹੀ ਹੈ, ਇਸ਼ੂ ਦੇ ਵਿੱਚ ਜੇ ਉਹਨਾਂ ਨੇ ਕਹਿਤਾ ਵੀ ਭਾਈ ਠੀਕ ਹੈ ਅਸੀਂ ਤਾਂ ਪ੍ਰੋਵਿੰਸ਼ੀਅਲ, ਅਸੀਂ ਤਾਂ ਫੈਡਰਲ ਲੈਵਲ 'ਤੇ ਫੰਡਿੰਗ ਕਰ ਸਕਦੇ ਹਾਂ, ਬਾਕੀ ਕੰਮ ਆ ਜਿਹੜਾ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਹੋਊਗਾ, ਤਾਂ ਫਿਰ ਐਡੀ ਦੀ ਕਿੱਡੀ ਕੁ ਗੱਲ ਆ? ਦੂਜਿਆਂ ਨੇ ਜਿਹੜਾ ਕੋਈ ਦੂਜਿਆਂ ਨੇ ਨਹੀਂ ਪ੍ਰਚਾਰ ਕੀਤਾ ਇਹ, ਆ 10 ਸਾਲ 12 ਸਾਲ ਹੋ ਗਏ ਸਾਨੂੰ ਪ੍ਰਚਾਰ ਸੁਣਦਿਆਂ ਨੂੰ, 3 ਚੋਣਾਂ 'ਚ ਇਹੀ ਹੋਸਪਿਟਲ ਇੰਸ਼ੋਰੈਂਸ ਦੇ ਮੁੱਦੇ, ਆਹ ਮੁੱਦੇ, ਉਹ ਮੁੱਦੇ, ਅਤੇ ਉਹ ਸਾਰਾ ਕੁਛ ਚੱਲੀ ਜਾਂਦਾ ਨਾ। ਉਹਨਾਂ ਨੂੰ ਪੁੱਛਣ ਵੀ ਭਾਈ ਤੁਸੀਂ ਜੇ ਹੋਸਪਿਟਲ ਲਈ ਫੰਡਿੰਗ ਕਰ ਸਕਦੇ ਤਾਂ ਤੁਸੀਂ ਕਿਉਂ ਨਹੀਂ ਕੀਤੀ? ਮਤਲਬ ਈਜ਼ੀ ਟਾਰਗੇਟ ਲੱਭ ਕੇ ਉਹਨਾਂ ਨੂੰ ਮਤਲਬ ਖਾ ਮਖਾਈ ਜਗਮੀਤ ਸਿੰਘ ਨੂੰ ਐਵੇਂ ਹੀ ਬਿਨਾਂ, ਉਹ ਬੜੇ ਠਰਮੇ ਦੇ ਨਾਲ ਜਵਾਬ ਦੇ ਰਹੇ ਨੇ। ਬਾਕੀ ਇਹ ਮੀਡੀਆ ਦੀ ਇਹ ਰਵਾਇਤ ਹੀ ਨਹੀਂ ਜੀ, ਇਹ ਮਰਿਆਦਾ ਹੀ ਨਹੀਂ ਹੈਗੀ ਬਈ ਤੁਸੀਂ ਉੱਥੇ ਮੀਡੀਆ ਦੇ ਵਿੱਚ ਆ ਕੇ ਤੁਸੀਂ ਡਿਬੇਟ ਕਰੋ, ਤੁਸੀਂ ਲੀਡਰ ਨੂੰ ਸਵਾਲ ਪੁੱਛੋ, ਸਵਾਲ ਪੁੱਛ ਕੇ ਜਿਹੜਾ ਲੀਡਰ ਨੇ ਜਵਾਬ ਦਿੱਤਾ ਤੁਸੀਂ ਆਪਣੇ ਰੇਡੀਓ ਟੀਵੀ ਅਖਬਾਰ ਦੇ ਵਿੱਚ ਭਾਵੇਂ ਕੁਛ ਮਰਜ਼ੀ ਕਰੀ ਜਾਓ, ਅੱਧਾ ਘੰਟਾ ਤਵਾ ਲਾਈ ਜਾਓ, ਤਬਸਰਾ ਕਰੀ ਜਾਓ, ਉੱਥੇ ਡਿਬੇਟ ਨਹੀਂ ਹੁੰਦੀ ਹੁੰਦੀ ਕਾਨਫਰੰਸ ਦੇ ਵਿੱਚ, ਉੱਥੇ ਸਵਾਲ ਜਵਾਬ ਹੁੰਦੇ ਵੀ ਇਹਦੇ 'ਤੇ ਤੁਹਾਡੀ ਕੀ ਪਹੁੰਚ ਹੈਗੀ, ਇਹਦੇ 'ਤੇ ਤੁਹਾਡੀ ਕੀ ਅਪਰੋਚ ਆ। ਖੈਰ ਇੱਕ ਹੋਰ ਕਾਲਰ ਸਾਡੇ ਨਾਲ ਨੇ, ਸ਼ਾਇਦ ਉਹਨਾਂ ਤੋਂ ਬਾਅਦ ਸ਼ਾਇਦ ਇੱਕ ਕੈਂਡੀਡੇਟ ਸਾਡੇ ਨਾਲ ਆਉਣ ਵਾਲੇ ਨੇ। ਹਾਂਜੀ ਡਿੱਗਾ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦੇਖੋ ਜਿੰਨੀ ਦੇਰ ਤਾਈਂ ਕਿਸੇ ਮੂਵਮੈਂਟ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਨਹੀਂ ਹੁੰਦੀ, ਇਕੱਲਾ ਬੰਦਾ ਭਾਵੇਂ ਭੁੱਖ ਹੜਤਾਲ ਕਰ ਲਏ, ਇਕੱਲਾ ਬੰਦਾ ਭਾਵੇਂ ਮਰਨ ਵਰਤ ਰੱਖ ਲਏ, ਭਾਵੇਂ ਮਰ ਵੀ ਜਾਵੇ, ਇਹ ਮਾਰ ਕੇ ਬੈ ਜਿਹੜੀ ਗੱਲ ਹੁੰਦੀ ਹੈ। ਜਦੋਂ ਲੋਕ ਨਾਲ ਹੁੰਦੇ ਨੇ ਤਾਂ ਲੀਡਰ ਨੇ ਜਿਹੜੇ ਇਹ ਹੋਸਪਿਟਲ ਕੋਲ ਆ ਕੇ ਦੇ ਕੇ ਜਾਣਗੇ ਤੁਹਾਨੂੰ, ਜਦੋਂ ਲੋਕ ਹੀ ਨਾਲ ਨਹੀਂ। ਅਜੇ ਲੋਕਾਂ ਨੇ ਇਹਨੂੰ, ਲੋਕ ਇੱਥੇ ਗੱਲਾਂ ਕਰਦੇ ਨੇ, ਅਸੀਂ ਇੰਸ਼ੋਰੈਂਸ ਦੇ ਮੁੱਦੇ 'ਤੇ 11 ਦੇ ਵਿੱਚ ਇੱਥੇ ਇਕੱਠ ਕਰਕੇ ਦੇਖਿਆ, ਉਹ ਵਧੀਆ ਸੀ, ਲੋਕਾਂ ਨੇ ਸਪੋਰਟ ਕੀਤੀ, ਪਰ ਜਿੰਨੇ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਸੀ ਨਹੀਂ ਕੀਤੀ। ਆਪਾਂ ਇਹ ਨਹੀਂ ਕਹਿੰਦੇ ਕਿ ਮੁੱਦਾ ਨਹੀਂ, ਮੁੱਦਾ ਹੈਗਾ ਬੜਾ ਗੰਭੀਰ, ਪਰ ਲੋਕ ਨਾ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੋਕ ਕਹਿੰਦੇ ਅੱਜ ਅਸੀਂ 200 ਦਿੰਦੇ ਸੀ, ਕੱਲ੍ਹ ਨੂੰ ਅਸੀਂ ਕੋਈ ਨਹੀਂ 300 ਹੋ ਜੂਦਾ, ਫਿਰ ਵੀ ਕੀ ਹੋ ਗਿਆ? ਉਹ ਕਹਿੰਦੇ ਅਸੀਂ ਘੰਟਾ ਜਿਹੜਾ ਹੈਗਾ ਹਫ਼ਤੇ ਦਾ ਅਸੀਂ ਓਵਰ ਟਾਈਮ ਵੱਧ ਲਾ ਲਿਆ ਕਰਾਂਗੇ। ਲੋਕਾਂ ਨੂੰ ਅਜੇ ਪਤਾ ਹੀ ਨਹੀਂ ਵੀ ਉਹਨਾਂ ਦੇ ਵਿੱਚ ਤਾਕਤ ਕਿੰਨੀ ਹੈ। ਜਿੰਨੀ ਦੇਰ ਤਾਈਂ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੁੰਦਾ, ਇਹ ਇਸੇ ਤਰ੍ਹਾਂ ਹੀ ਚੱਲੀ ਜਾਣਾ ਜੀ ਸਿਸਟਮ। ਗੱਲ ਤਾਂ ਇਹ ਵੀ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਇਆ ਜਾਵੇ, ਇਹ ਮਾਰਕੇਬਾਜ਼ੀ ਹੁੰਦੀ ਹੈ ਵੀ ਮੈਂ ਇਕੱਲਾ ਮੂਹਰੇ ਹੋ ਕੇ ਕਹਿ ਤਾ ਜੀ ਮੈਂ ਮਰਨ ਵਰਤ ਰੱਖ ਲਿਆ, ਇੰਨੀ ਸੋਹਣੀ ਜ਼ਿੰਦਗੀ ਕਾਹਦੇ ਲਈ ਗੁਆਉਣੀ ਹੈ। ਮੈਂ ਬੜਾ ਸਾਫ਼ ਅਤੇ ਸਪਸ਼ਟ ਕਹਿੰਦਾ ਜੀ, 3 ਘੰਟਿਆਂ ਬਾਅਦ ਮੈਂ ਕੁਝ ਨਾ ਕੁਝ ਖਾਂਦਾ, ਮੈਂ ਇੱਕੋ ਦਮ ਢਿੱਡ ਨਹੀਂ ਭਰਦਾ, 3 ਘੰਟਿਆਂ ਬਾਅਦ ਮੈਨੂੰ ਕੁਝ ਖਾਣ ਨੂੰ ਨਾ ਮਿਲੇ ਮੈਂ ਤਾਂ ਵੈਸੇ ਹੀ ਮਰਨ ਵਾਲਾ ਹੋ ਜਾਂਦਾ, ਨਾ ਮੈਂ ਭੁੱਖ ਹੜਤਾਲ ਕਰ ਸਕਦਾ, ਨਾ ਮੈਂ ਭੁੱਖ ਹੜਤਾਲ ਕਿਸੇ ਨੂੰ ਐਡਵਾਈਜ਼ ਕਰਦਾ, ਅਤੇ ਇਹ ਫੋਕੇ ਨਾਰੇ ਹੁੰਦੇ ਨੇ। ਡੈਮੋਕ੍ਰੇਸੀ ਦਾ ਯੋਗ ਆ, ਦੁਨੀਆ ਇੰਨੀ ਅੱਗੇ ਵੱਧ ਗਈ ਆ, ਇਹ ਸਾਰੇ ਇਹ ਠੁੱਸ ਨਾਰੇ ਨੇ, ਭੁੱਖ ਹੜਤਾਲ, ਮਰਨ ਵਰਤ। ਤੁਸੀਂ ਲੋਕਾਂ ਦੇ ਵਿੱਚ ਅਹਿਸਾਸ ਕਰਾਓ ਕਿ ਲੋਕਾਂ ਦੀਆਂ ਲੋੜਾਂ ਕੀ ਨੇ, ਉਹ ਲੋੜਾਂ ਨੂੰ ਕਿਵੇਂ ਪੂਰੀਆਂ ਕੀਤਾ ਜਾ ਸਕਦਾ। ਆਹ ਹੀ ਲੀਡਰ, ਜੇ ਇਹਨਾਂ ਦੇ ਦੁਆਲੇ ਚਾਪਲੂਸਾਂ ਦੀ ਅਤੇ ਜੀ ਹਜ਼ੂਰੀਆਂ ਦੀ ਫੌਜ ਨਾ ਹੋਵੇ, ਇਹ ਤੁਹਾਡੇ ਕੋਲ ਚੱਲ ਕੇ ਆਉਣ, ਇੱਕ ਹਸਪਤਾਲ ਨਹੀਂ ਇਹ 4-4 ਹਸਪਤਾਲ ਤੁਹਾਨੂੰ ਦੇ ਕੇ ਜਾਣ। ਪਰ ਲੋਕ ਵੱਡੇ, ਬਹੁਤ ਵੱਡੇ ਚਾਪਲੂਸ ਨੇ ਜੀ, ਇਹ ਲੀਡਰ ਦੇ ਅੱਗੇ ਨਾ ਮਤਲਬ ਲਿਫ ਜਾਂਦੇ ਨੇ, ਅਤੇ ਜਾਂ ਜੇ ਲੀਡਰ ਵਿਚਾਰਾ ਨਰਮ ਹੋਵੇ ਫਿਰ ਇਹ ਲੀਡਰ ਨੂੰ ਲਿਫਾਉਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਅੱਗੇ। ਖੈਰ ਜੀ, ਸਾਡੇ ਨਾਲ ਇੱਕ ਹੋਰ ਕਾਲਰ ਨੇ, ਅਤੇ ਫਿਰ ਆਪਾਂ ਲਵਾਂਗੇ ਆਪਣੇ ਕੈਨੀ ਧਾਲੀਵਾਲ ਜੀ ਨੂੰ ਲਾਈਨ ਦੇ ਉੱਤੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ।
ਲਾਗੇ ਨੇ ਬੰਦਾ ਲੱਗ ਸਕਦਾ ਜੀ, ਹੁਣ ਇਹਨਾਂ ਬੰਦਿਆਂ ਨੂੰ ਮੌਕਾ ਮਿਲਿਆ ਹੋਇਆ ਸੀ ਜਾ ਕੇ ਉਹਨਾਂ ਨੂੰ ਜਾਣ ਕੇ ਉਹਨਾਂ ਨੂੰ ਟਾਈਮ ਖਰਾਬ ਕਰਦੇ ਹੁੰਦਾ ਇਹ ਸਮਝ ਲੱਗੀ ਇਹ ਐਜ ਏ ਮੀਡੀਆ ਪਰਸਨ ਉੱਥੇ ਗਏ ਸੀ ਕਿ ਉੱਦਾਂ ਐਜ ਏ ਵੋਟਰ ਬਣ ਕੇ ਗਏ ਸੀ ਸਾਨੂੰ ਤੁਸੀਂ ਕੀ ਦਓਗੇ ਮੀਡੀਆ ਪਰਸਨ ਦਾ ਕੰਮ ਹੁੰਦਾ ਉਹਨਾਂ ਨੂੰ ਪੁੱਛਣਾ ਤੇ ਆਪ ਆ ਕੇ ਪਬਲਿਕ ਨੂੰ ਦੱਸਣਾ ਵੀ ਆਹ ਸਵਾਲ ਦਾ ਉਹ ਆਹ ਜਵਾਬ ਦਿੱਤਾ
ਤੁਸੀਂ
ਸੋਚੋ
ਬਿਲਕੁਲ
ਹੁਣ ਉਹ ਤਾਂ ਉੱਥੇ ਕਹਿੰਦੇ ਮੈਂ ਮੀਡੀਆ ਪਰਸਨ ਵੀ ਹਾਂ ਜੇ ਤੁਸੀਂ ਨਾ ਕੀਤਾ ਮੈਂ ਮਰਨ ਵਾਸਤੇ ਬਹਿ ਜਾਣਾ ਇਹ ਬਿਲਕੁਲ ਅਜੇ ਬਾਹਲਾ ਵੀ ਸਵਾਲ ਪੁੱਛਣ ਦਾ ਚੌਵਾ ਇੰਡੀਆ ਚਲੇ ਜਾਣਾ ਮੋਦੀ ਨੂੰ ਪੁੱਛਣ ਜਾ ਕੇ
ਨਹੀਂ ਚਲੋ ਇੰਡੀਆ ਕੀ ਪਤਾ ਉਹਨਾਂ ਨੇ ਪੁੱਛਿਆ ਹੀ ਹੁਣ ਮੋਦੀ ਨੂੰ ਆਪਾਂ ਉਹਨਾਂ ਦਾ ਸਵਾਲ ਜਾਇਜ਼ ਸੀ ਮੈਂ ਇਸ ਗੱਲ ਤੇ ਨਹੀਂ ਕਹਿੰਦਾ ਸਵਾਲ ਉਹਨਾਂ ਦਾ ਜਾਇਜ਼ ਸੀ ਪਰ ਢੰਗ ਗਲਤ ਸੀ
ਤਾਂ ਬਿਲਕੁਲ ਢੰਗ ਗਲਤ ਸੀਗਾ ਜੀ ਉਹ ਜਾਣ ਕੇ ਉਸ ਬੰਦੇ ਨੂੰ ਜਾਣ ਕੇ ਜਾਣੀ ਉਸ ਬੰਦੇ ਨੂੰ ਜਾਣ ਕੇ ਇੱਕ ਪਾਸੇ ਕਰ ਰਹੇ ਹਾਂ ਹਨਾ ਬਿਲਕੁਲ ਹਾਲਾਂਕਿ ਜਗਮੀਤ ਸਿੰਘ ਨੂੰ ਬਹੁਤ ਵਧੀਆ ਕੰਮ ਕਰ ਰਹੇ ਹੈ ਜਿੰਨਾ ਕੁ ਉਹਨਾਂ ਦੀ ਵਾਹ ਲੱਗਦੀ ਹੈ ਕਰ ਰਹੇ ਹੈ ਜੀ ਇਹ ਤਾਂ ਬਿਲਕੁਲ
ਲੋਕਾਂ ਨੇ ਫੈਸਲਾ ਕਰਨਾ ਜੀ ਪਰ ਲੋਕਾਂ ਨੂੰ ਪਤਾ ਨੀ ਜੀ ਬਹੁਤ ਵਾਰੀ ਉਹ ਗਲਤ ਮਤਲਬ ਕੱਢ ਲੈਂਦੇ ਨੇ ਹੁਣ ਮੈਨੂੰ ਤਾਂ ਹੈਰਾਨੀ ਦੀ ਗੱਲ ਆ ਫੇਸਬੁੱਕ ਤੇ ਕੈਂਪੇਨ ਚੱਲੀ ਹੋਈ ਹੈ ਬਈ ਹੋਸਪਿਟਲ 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 ਐਡੀ ਕਿੱਡੀ ਕੁ ਗੱਲ ਆ ਜੇ ਕਿਸੇ ਨੇ ਕਹਿ ਤਾ ਲੀਡਰ ਨੇ ਵੀ ਹੋਸਪਿਟਲ ਅਸੀਂ ਹੋਸਪਿਟਲ ਹੀ ਫੰਡਿੰਗ ਕਰ ਦਾਂਗੇ ਫਿਰ ਕਿੱਡੀ ਕੁ ਗੱਲ ਆ ਇਹ ਕਹਿੰਦੇ ਜੀ ਆ ਹੀ ਨਹੀਂ ਸਕਦਾ ਵੀ ਫਿਰ ਤੁਸੀਂ ਉਹਦੇ ਅੱਗੇ ਜਾ ਕੇ ਰੋਣਾ ਰੋ ਜਿਹੜਾ ਤੁਹਾਡੇ ਰਾਹ ਦੇ ਵਿੱਚ ਰੋੜਾ ਬਣਦਾ ਖੈਰ ਜੀ ਸਾਡੇ ਨਾਲ ਇਸ ਵਕਤ ਗਿਆਨੀ ਧਾਲੀਵਾਲ ਜੀ ਹਾਜ਼ਰ ਨੇ ਪਿਛਲੇ 17 ਸਾਲਾਂ ਤੋਂ ਮੌਰਗੇਜ ਦੇ ਖੇਤਰ ਸਰਗਰਮ ਨੇ ਜੀ ਸਰਗਰਮ ਦਾ ਮਤਲਬ ਇਹ ਹੁੰਦਾ ਕਿ ਸਰਗਰਮੀ ਦੇ ਨਾਲ ਉਹਨਾਂ ਨੇ ਮਿਲੀਅਨਸ ਆਫ ਡਾਲਰਸ ਦੀ ਮੌਰਗੇਜ ਵਾਲਿਊਮ ਫੰਡ ਕੀਤੀ ਹੈ ਲਾਰੇ ਨਹੀਂ ਲਾਏ ਜਦੋਂ ਉਹਨਾਂ ਨੇ ਕਹਿਤਾ ਵੀ ਤੁਹਾਡੀ ਮੌਰਗੇਜ ਹੋਊਗੀ ਅਤੇ ਇਹਦਾ ਮਤਲਬ ਮੌਰਗੇਜ ਹੋਊਗੀ ਡੀਲ ਤੁਹਾਡੀ ਕਲੋਜ਼ ਹੋਊਗੀ ਜੇ ਉਹਨਾਂ ਨੇ ਜਵਾਬ ਦੇ ਤਾ ਪਹਿਲਾਂ ਹੀ ਅਤੇ ਫਿਰ ਤੁਸੀਂ ਹੋਰ ਕਿਸੇ ਬ੍ਰੋਕਰ ਕੋਲ ਚਲੇ ਜਾਓ ਇੱਕ ਵਾਰੀ ਇਹਨਾਂ ਤੋਂ ਓਨੈਸਟ ਓਪੀਨੀਅਨ ਜ਼ਰੂਰ ਲਓ ਜੀ ਮੌਰਗੇਜ ਰਿਨਿਊਲ ਆਈ ਹੋਈ ਹੈ ਨਵੀਂ ਮੌਰਗੇਜ ਲੈਣੀ ਆ ਲਾਈਨ ਆਫ ਕ੍ਰੈਡਿਟ ਲੈਣੀ ਆ ਸਾਡੇ ਨਾਲ ਨੇ ਇਸ ਵਕਤ ਹਾਜ਼ਰ ਨੇ ਸਟੂਡੀਓ ਦੇ ਵਿੱਚ ਕੰਨੀ ਧਾਲੀਵਾਲ ਜੀ ਨੰਬਰ ਉਹਨਾਂ ਦਾ 905-812-2800 ਆ ਧਾਲੀਵਾਲ ਸਾਹਿਬ ਨਿੱਕਾ ਸਵਾਗਤ ਤੁਹਾਡਾ
ਥੈਂਕ ਯੂ ਜੀ ਥੈਂਕ ਯੂ
ਅੱਜ ਦੇ ਬੈਸਟ ਰੇਟਸ ਜੀ
ਅੱਜ ਦੇ ਬੈਸਟ ਰੇਟ ਵਿੱਚ ਜਿਹੜਾ 5 ਸਾਲ ਦਾ ਫਿਕਸ ਰੇਟ ਹੈ ਦੈਟਸ ਗੋਨ ਅਪ ਜਿਹੜਾ 5 ਸਾਲ ਦਾ ਹੁਣ ਫਿਕਸ ਰੇਟ ਹੈਗਾ ਦੈਟਸ ਸਟਾਰਟ ਫਰੋਮ 2.69% ਔਰ ਇਹਦੇ ਨਾਲ ਜਿਹੜਾ 5 ਸਾਲ ਦਾ ਵੇਰੀਬਲ ਰੇਟ ਹੈ ਦੈਟਸ ਫਰੋਮ 2.95 ਬਟ ਇਹਦੇ ਨਾਲ ਜਿਹੜੀ ਸਕੇਲ ਲਾਈਨ ਆਫ ਕ੍ਰੈਡਿਟ ਦੈਟ ਇਜ਼ 4.45 to 4.95 ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਕੁਲੈਕਸ਼ਨ ਦੇ ਵਿੱਚ ਗਏ ਹੋਏ ਨੇ ਪ੍ਰਪੋਜ਼ਲਾਂ ਕੀਤੀਆਂ ਹੋਈਆਂ ਸੀਗੀਆਂ ਤਾਂ ਉਹਨਾਂ ਵਾਸਤੇ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ ਦਾ ਰੇਟ ਇਜ਼ 5.99 to 11.99% ਔਰ ਇਹਦੇ ਵਿੱਚ ਜਿਹੜੇ ਲੋਕ ਸੈਲਫ ਇੰਪਲਾਈਡ ਨੇ ਇਨਕਮ ਜ਼ਿਆਦਾ ਹੁੰਦੀ ਹੈ ਬਟ ਨੋਟਸ ਆਫ ਅਸੈਸਮੈਂਟ 'ਤੇ ਘੱਟ ਰਹਿ ਜਾਂਦੀ ਆ ਤੋ ਉਹ ਵੀ ਜਿਹੜੇ ਇਸ ਸਕਿਓਰ ਲਾਈਨ ਆਫ ਕ੍ਰੈਡਿਟ ਦੇ ਵਿੱਚ ਆ ਸਕਦੇ ਨੇ ਮੈਕਸੀਮਮ ਬੇਸਡ ਔਨ ਦਾ ਐਕੁਇਟੀ ਦਾ ਰੇਟ ਇਜ਼ 5.99 to 11.99 ਬਟ ਜਿਹੜਾ ਮੈਕਸੀਮਮ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ 150 ਦੀ ਵੀ ਬਣ ਸਕਦੀ ਹੈਗੀ ਆ 200 ਦੀ ਵੀ ਬਣ ਸਕਦੀ ਆ ਈਵਨ ਮੋਰ ਦੈਨ ਦੈਟ ਬੇਸਡ ਔਨ ਐਕੁਇਟੀ ਇਨ ਦਾ ਪ੍ਰੋਪਰਟੀ ਹਾਂਜੀ
ਮੈਂ ਆਲੇ ਦੁਆਲੇ ਨੂੰ ਪਤਾ ਕੀਤਾ ਵੀ ਸਕਿਓਰਡ ਲਾਈਨ ਆਫ ਕ੍ਰੈਡਿਟ ਵਾਲੇ ਲੋਕ ਤੁਹਾਨੂੰ ਹੀ ਕਾਲ ਕਰਦੇ ਆ ਕਈ ਹੋਰ ਵੀ ਬ੍ਰੋਕਰ ਹੈਗੇ ਆ ਤੁਹਾਨੂੰ ਕਿਉਂ ਕਾਲ ਕਰਦੇ ਆ
ਦੇਖੋ ਜਿਹੜਾ ਸਾਡਾ ਕੰਮ ਕਰਨ ਦਾ ਢੰਗ ਆ ਚਰਨਜੀਤ ਜੀ ਉਹ ਦੈਟਸ ਟੋਟਲੀ ਡਿਫਰੈਂਟ ਦੈਨ ਅਦਰ ਕਰਾਊਡ ਇਨ ਦਾ ਮਾਰਕੀਟ ਪਲੇਸ ਸੋ ਜਿਹੜਾ ਮੇਰਾ ਕੰਮ ਆ ਦੈਟਸ ਟੋਟਲੀ ਟ੍ਰਾਂਸਪੇਰੈਂਸੀ ਮੈਂ ਫੋਨ ਦੇ ਉੱਤੇ ਹੀ 2-4 ਕੁਐਸਚਨ ਪੁੱਛਦਾ ਲੋਕਾਂ ਤੋਂ ਲਾਈਨ ਆਫ ਕ੍ਰੈਡਿਟ ਦੇ ਅਤੇ ਜੇ ਹੋਣ ਵਾਲੀ ਹੁੰਦੀ ਆ ਫਿਰ ਮੈਂ ਆਪਦੇ ਆਫਿਸ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਅਗਰ ਨਹੀਂ ਹੋਣ ਵਾਲੀ ਹੁੰਦੀ ਮੈਂ ਫੋਨ 'ਤੇ ਉਹਨਾਂ ਨੂੰ ਜਿਹੜਾ ਨਾ ਕਰ ਦਿੰਦਾ ਹੈਗਾ ਸੋ ਔਰ ਜਿਹੜੇ ਖਰਚੇ ਆ ਉਹ ਵੀ ਮੈਂ ਫੋਨ 'ਤੇ ਦੱਸ ਦਿੰਦਾ ਹੁੰਦਾ ਵੀ ਆਹ ਤੁਹਾਡੇ ਖਰਚੇ ਹੋਣੇ ਆ ਅਤੇ ਹੁਣ ਤੁਹਾਨੂੰ ਠੀਕ ਲੱਗਦਾ ਤਾਂ ਮੇਰੇ ਆਫਿਸ 'ਚ ਐਪਲੀਕੇਸ਼ਨ ਕਰਨ ਆ ਜਾਓ ਅਤੇ ਨਹੀਂ ਤਾਂ ਨਾ ਸਹੀ ਠੀਕ ਹੈ ਸੋ ਉਸ ਤੋਂ ਬਾਅਦ ਅਗਰ ਮੈਂ ਇੱਕ ਵਾਰੀ ਜਿਹੜੀ ਲਾਈਨ ਆਫ ਕ੍ਰੈਡਿਟ ਕਹਿਤੀ ਵੀ ਹਾਂ ਹੋ ਜਾਏਗੀ ਕਿਉਂਕਿ ਉਹ ਮੇਰਾ ਐਕਸਪੀਰੀਅੰਸ ਬੋਲਦਾ ਹੁੰਦਾ ਔਰ ਜੋ ਮੈਂ ਲੋਕਾਂ ਦਾ ਦੀ ਸਿਚੁਏਸ਼ਨ ਹੁੰਦੀ ਆ ਉਹਦੇ ਬੇਸ 'ਤੇ ਮੈਂ ਕਹਿਣਾ ਹੁੰਦਾ ਅਗਰ ਮੈਂ ਇੱਕ ਵਾਰੀ ਲਾਈਨ ਆਫ ਕ੍ਰੈਡਿਟ ਜਿਹੜੀ ਆ ਅਪਰੂਵ ਕਰਵਾਤੀ ਅਤੇ ਕਹਿਤਾ ਇੱਕ ਵਾਰੀ ਯੈਸ ਕਿ ਤੁਹਾਡੀ ਲਾਈਨ ਆਫ ਕ੍ਰੈਡਿਟ ਅਪਰੂਵ ਹੋ ਗਈ ਆ ਤਾਂ ਉਹ ਮੇਰੇ ਕੋਲ ਕੋਈ ਨਾ ਕੋਈ ਕਿਤੇ ਨਾ ਕਿਤੇ ਪਈ ਹੁੰਦੀ ਆ ਉਹ ਜਿਵੇਂ ਕੋਈ ਮੈਨੂੰ ਈਮੇਲ ਆ ਜਾਂਦੀ ਆ ਈਮੇਲ ਦੇ ਉੱਤੇ ਹੁੰਦਾ ਵੀ ਹਾਂ ਲਾਈਨ ਆਫ ਕ੍ਰੈਡਿਟ ਇਹਦੀ ਅਪਰੂਵ ਹੋਈ ਆ ਆਹ ਰੇਟ ਮਿਲਿਆ ਫਿਰ ਮੈਂ ਕਹਿਣਾ ਅਦਰਵਾਈਜ਼ ਮੈਂ ਕਿਸੇ ਨੂੰ ਉੱਦਾਂ ਬਿਨਾਂ ਕਿਸੇ ਪਰੂਫ ਤੋਂ ਨਹੀਂ ਕਹਿੰਦਾ ਹੁੰਦਾ ਵੀ ਹਾਂ ਜੀ ਤੁਹਾਡੀ ਲਾਈਨ ਆਫ ਕ੍ਰੈਡਿਟ ਅਪਰੂਵ ਹੋ ਗਈ ਆ ਤੋ ਬਾਕੀ ਜਿਹੜਾ ਹੈਗਾ ਅਗਰ ਇੱਕ ਵਾਰੀ ਮੈਂ ਅਪਰੂਵਲ ਲੈ ਲਈ ਆ ਤੋ ਉਹ ਫਿਰ ਫੰਡਿੰਗ ਹੋਏਗੀ ਹੀ ਹੋਏਗੀ ਤੋ ਇਹ ਨਹੀਂ ਹੈ ਵੀ ਜੀ ਅਖੀਰ 'ਤੇ ਜਾ ਕੇ ਤੁਹਾਡੀ ਮੌਰਗੇਜ ਬੈਂਕ ਨੇ ਰੋਕ ਲਈ ਜੀ ਕੋਈ ਕੁਐਸਚਨ ਆ ਗਿਆ ਕੋਈ ਲਾਈਨ ਆਫ ਕ੍ਰੈਡਿਟ ਤੁਹਾਡੀ ਫੰਡ ਨਹੀਂ ਹੋ ਰਹੀ ਜਾਂ ਕੋਈ ਮੌਰਗੇਜ ਫੰਡ ਨਹੀਂ ਹੋ ਰਹੀ ਸੋ ਦੈਟ ਇਜ਼ ਉਹ ਫਿਰ ਮੇਰੀ ਆਪਣੀ ਗਰੰਟੀ ਬਣ ਜਾਂਦੀ ਹੈਗੀ
905-812-2800 ਤੇ ਤੁਸੀਂ ਧਾਲੀਵਾਲ ਸਾਹਿਬ ਨੂੰ ਕਾਲ ਕਰਨੀ ਹੈ ਦੋਸਤੋ ਕਿ ਸੈਕਿੰਡ ਮੋਰਗੇਜ ਲੈਣੀ ਗੁੱਡ ਆਪਸ਼ਨ ਹੈਗੀ ਆ ਜੀ?
ਸੈਕਿੰਡ ਮੋਰਗੇਜ ਦਾ ਨਾਂ ਸੁਣ ਕੇ ਨਾ ਮੋਸਟ ਲੋਕ ਜਿਹੜੇ ਮੋਸਟਲੀ ਲੋਕ ਆ ਉਹ ਡਰ ਜਾਂਦੇ ਆ। ਕਿਉਂ? ਕਿਉਂਕਿ ਜਿਹੜੇ ਲੋਕ ਆ ਉਹ ਪ੍ਰੀਫਰ ਕਰਦੇ ਆ ਸਿਕਿਓਰ ਲਾਈਨ ਆਫ ਕ੍ਰੈਡਿਟ। ਮੈਂ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਨੂੰ ਪ੍ਰੀਫਰ ਕਰਦਾ, ਬਟ ਜੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਦੀ ਨਹੀਂ ਤੁਹਾਡੀ,
ਨਹੀਂ ਮਿਲਦੀ
ਤੁਹਾਡੇ, ਕਈ ਵਾਰੀ ਇਕੁਇਟੀ ਇੰਨੀ ਨਹੀਂ ਹੁੰਦੀ ਘਰ ਦੇ ਵਿੱਚ, ਤੁਸੀਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਨਹੀਂ ਸਕਦੇ। ਹੁਣ ਜਿਵੇਂ ਆ ਜਿਹੜੀ ਆ ਲਾਈਨ ਆਫ ਕ੍ਰੈਡਿਟ ਦੀ ਮੈਂ ਗੱਲਬਾਤ ਕਰ ਰਿਹਾ ਜਿਹੜੀ ਅਲਟਰਨੇਟਿਵ ਲੈਂਡਰ ਦੇ ਥਰੂ, ਇਹ ਮਿਨੀਮਮ 75,000 ਦੀ ਬਣਦੀ ਹੈ, 50 ਦੀ ਨਹੀਂ ਬਣਦੀ, 25 ਦੀ ਨਹੀਂ ਬਣਦੀ। ਹੁਣ ਜੇ ਤੁਸੀਂ ਉਹ ਮਿਨੀਮਮ ਦੇ ਵਿੱਚ ਨਹੀਂ ਆਉਂਦੇ ਤਾਂ ਬੈਸਟ ਆਪਸ਼ਨ ਇਜ਼ ਯੂ ਸ਼ੁੱਡ ਹੈਵ ਅ ਸੈਕਿੰਡ ਮੋਰਗੇਜ। ਤੋ ਬਾਕੀ ਜਿਹਨਾਂ ਲੋਕਾਂ ਦੇ ਕ੍ਰੈਡਿਟ ਜ਼ਿਆਦਾ ਹੀ ਮਾੜੇ ਹੁੰਦੇ ਨੇ ਅਤੇ ਇਕੁਇਟੀ ਵੀ ਘੱਟ ਹੁੰਦੀ ਆ, ਉਹਨਾਂ ਲੋਕਾਂ ਦੀ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਨਹੀਂ ਬਣਦੀ, ਅਤੇ ਪਰ ਉਹਨਾਂ ਲੋਕਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਆ, ਉਦੋਂ ਫਿਰ ਜਿਹੜੀ ਆ ਸੈਕਿੰਡ ਮੋਰਗੇਜ ਇਜ਼ ਅ ਗੁੱਡ ਆਪਸ਼ਨ। ਪਰ ਪਹਿਲਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਫੀਸ ਵਗੈਰਾ ਇਨਵੋਲਵ ਨੇ ਜਾਂ ਕੋਈ ਹੋਰ ਪ੍ਰੀ ਪੇਮੈਂਟ ਪੈਨਲਟੀਜ਼ ਇਨਵੋਲਵ ਨੇ, ਉਹਦਾ ਪਹਿਲਾਂ ਪਤਾ ਕਰ ਲੈਣਾ ਚਾਹੀਦਾ ਬਿਫੋਰ ਯੂ ਸਾਈਨ ਐਨੀ ਸੈਕਿੰਡ ਮੋਰਗੇਜ ਡਾਕੂਮੈਂਟਸ। ਤੋ ਇਸ ਕਰਕੇ ਜਿਵੇਂ ਹੁਣ ਅਸੀਂ ਇੱਕ ਕੱਲ੍ਹ ਨੂੰ ਇੱਕ ਸਾਡੀ ਫੰਡ ਹੋ ਰਹੀ ਹੈ ਸੈਕਿੰਡ ਮੋਰਗੇਜ, ਤੋ ਉਹਨਾਂ ਦਾ ਕੀ ਹੈ, ਉਹਨਾਂ ਨੂੰ ਅਸੀਂ ਮੇਰੇ ਖਿਆਲ $55,000 ਲੈ ਕੇ ਦਿੱਤਾ ਹੈਗਾ, ਅਤੇ ਉਹਨਾਂ ਦੀ ਕ੍ਰੈਡਿਟ ਮਾੜੇ ਆ ਜੀ, ਇੰਨੀ ਇਕੁਇਟੀ ਵੀ ਹੈ ਨਹੀਂ ਪ੍ਰੋਪਰਟੀ ਦੇ ਵਿੱਚ, ਠੀਕ ਹੈ ਸਰ, ਖੈਰ ਇਕੁਇਟੀ ਹੈਗੀ, ਉਹਨਾਂ ਦੀ ਪ੍ਰਪੋਜ਼ਲ ਕੀਤੀ ਹੋਈ ਹੈ, ਸੋ ਉਹ ਪ੍ਰਪੋਜ਼ਲ ਵੀ ਵਿੱਚੋਂ ਪੇ ਹੋ ਜਾਣੀ ਆ, ਅਤੇ ਬਾਕੀ ਉਹਨਾਂ ਦੀ ਜਿਹੜੀ ਆ ਸੈਕਿੰਡ ਬਾਕੀ ਜਿਹੜੀ ਉਹਨਾਂ ਦੀ ਹੈਗੀ ਆ, ਉਹਨਾਂ ਨੇ ਬੇਸਮੈਂਟ ਬਣਾਉਣੀ ਆ। ਸੋ ਬੇਸਮੈਂਟ ਅਪਾਰਟਮੈਂਟ ਜਦੋਂ ਬਣ ਗਈ ਤਾਂ ਉਹ 'ਚ 1,000 ਦਾ ਰੈਂਟ ਆ ਜਾਊਗਾ, 1,000-1,200 ਰੈਂਟ ਆ ਜਾਏਗਾ। ਸੋ ਹੀ ਇਜ਼ ਐਟ ਆਫ ਦਾ ਗੇਮ। ਅਤੇ ਜੇ ਇਹਨੂੰ ਲਾਈਨ ਆਫ ਕ੍ਰੈਡਿਟ ਦੀ ਬਜਾਏ 1-2%, 3% ਈਵਨ ਜਿਹੜਾ ਸੈਕਿੰਡ ਮੋਰਗੇਜ ਇੰਟਰਸਟ ਜ਼ਿਆਦਾ ਵੀ ਪੈਂਦਾ ਤਾਂ $1,500 ਸਿੱਧਾ ਇਧਰਲੇ ਪਾਸੇ ਦੇਈ ਜਾਵੇ, ਹੀ ਇਜ਼ ਐਟ ਆਫ ਦਾ ਗੇਮ। ਸੋ ਇਸ ਕਰਕੇ ਜਿਹੜਾ ਨਾ ਅਨਾਲਿਸਿਸ ਕਰੋ, ਅਗਰ ਤੁਹਾਨੂੰ ਫਾਇਦਾ ਹੁੰਦਾ ਤਾਂ ਸੈਕਿੰਡ ਮੋਰਗੇਜ ਇਜ਼ ਅ ਗੁੱਡ ਆਪਸ਼ਨ,
ਨਾਪ ਤੋਲ ਕੇ ਦੇਖ ਲਓ ਜੀ, ਜੇ ਤੁਹਾਨੂੰ ਫਾਇਦਾ ਹੁੰਦਾ ਫਿਰ ਲਓ, ਨਹੀਂ ਨਾ। 905-812-2800 ਤੇ ਤੁਸੀਂ ਕਾਲ ਕਰਿਓ ਜੀ। ਲਾਸਟ ਕੁਐਸਚਨ ਜੀ, ਬਹੁਤ ਲੋਕ ਇਹ ਸਵਾਲ ਪੁੱਛਦੇ ਆ ਜੀ, ਬਈ ਫਿਕਸਡ ਰੇਟ ਮੋਰਗੇਜ ਲੈਣੀ ਚਾਹੀਦੀ ਹੈ ਕਿ ਵੇਰੀਏਬਲ?
ਗੁੱਡ ਕੁਐਸਚਨ। ਦੇਖੋ ਜੇ ਗੱਲਬਾਤ ਕਰੀਏ, ਜਿਹੜਾ ਫਿਕਸ ਰੇਟ ਹੈ ਚਰਨਜੀਤ ਜੀ, ਉਹ ਅੱਜ ਕੱਲ੍ਹ ਵੇਰੀਏਬਲ ਰੇਟ ਨਾਲੋਂ ਕਿਤੇ ਥੱਲੇ ਆ, ਡਾਊਨ ਆ, ਠੀਕ ਹੈ। ਬਾਕੀ ਫਿਰ ਇਹ ਦੇਖ ਤੁਸੀਂ ਦੇਖਣਾ ਚਾਹੀਦਾ ਕਿ ਜਿਹੜੀ ਤੁਸੀਂ ਪ੍ਰੋਪਰਟੀ ਲੈ ਰਹੇ ਹੋ ਜਾਂ ਰੀਫਾਈਨੈਂਸ ਕਰਾ ਰਹੇ ਹੋ ਤਾਂ ਉਹਦਾ ਤੁਹਾਨੂੰ ਜਿਹੜਾ ਹੈਗਾ, ਤੁਸੀਂ ਨੀਅਰ ਫਿਊਚਰ ਦੇ ਵਿੱਚ ਪ੍ਰੋਪਰਟੀ ਨੂੰ ਕਰਨਾ ਕੀ ਆ, ਕੀ ਤੁਸੀਂ 2-3 ਸਾਲਾਂ ਬਾਅਦ ਪ੍ਰੋਪਰਟੀ ਨੂੰ ਵੇਚਣਾ, ਕੀ ਤੁਸੀਂ ਪ੍ਰੋਪਰਟੀ ਨੂੰ ਜਿਹੜਾ ਰੀਫਾਈਨੈਂਸ ਕਰਾਉਣਾ ਜਾਂ ਕੋਈ ਟਾਈਟਲ ਚੇਂਜ ਹੋਣਾ ਜਾਂ ਕੁਛ ਵੀ ਹੋਣਾ। ਜੇ ਤਾਂ ਤੁਸੀਂ ਪ੍ਰੋਪਰਟੀ ਨੂੰ 2-3 ਸਾਲ ਦੇ ਵਿੱਚ ਨੀਅਰ ਫਿਊਚਰ ਛੇੜਛਾੜ ਕਰਨੀ ਆ ਤਾਂ ਫਿਰ ਹੋ ਸਕਦਾ ਤੁਹਾਡੇ ਲਈ ਜਿਹੜਾ ਫਿਕਸ ਰੇਟ ਆ ਉਹ ਬੈਟਰ ਨਾ ਹੋਵੇ। ਕਿਉਂ? ਕਿਉਂਕਿ ਜਦੋਂ ਫਿਕਸ ਰੇਟ ਤੋੜਨ ਲੱਗਦੇ ਹਾਂ ਉਦੋਂ ਜਿਹੜਾ ਬੈਂਕ ਆ 2 ਤਰ੍ਹਾਂ ਦੀ ਪੈਨਲਟੀ ਜਿਹੜਾ ਉਹ ਕੈਲਕੂਲੇਟ ਕਰਦਾ, ਇੱਕ IRD ਇੰਟਰਸਟ ਰੇਟ ਡਿਫਰੈਂਸ਼ੀਅਲ, ਦੂਸਰੀ ਜਿਹੜੀ ਹੈਗੀ ਆ 3 ਮੰਥਸ ਇੰਟਰਸਟ ਪੈਨਲਟੀ, ਜਿਹੜੀ ਜ਼ਿਆਦਾ ਹੁੰਦੀ ਆ ਬੈਂਕ ਉਹ ਲਾ ਲੈਂਦਾ। ਠੀਕ ਹੈ, ਤਾਂ ਜਿਵੇਂ ਹੁਣ ਅਗਰ ਤੁਸੀਂ ਸੁਣਿਆ ਹੋਣਾ ਵੀ ਕਈਆਂ ਨੂੰ 17,000 ਪੈਨਲਟੀ ਲੱਗ ਗਈ, ਕਿਸੇ ਨੂੰ 19,000 ਪੈਨਲਟੀ ਲੱਗ ਗਈ, ਦੈਟ ਇਜ਼ IRD ਇੰਟਰਸਟ ਡਿਫਰੈਂਸ਼ੀਅਲ ਔਨ ਫਿਕਸ ਟਰਮ। ਅਤੇ ਅਗਰ ਤੁਸੀਂ ਵੇਰੀਏਬਲ ਰੇਟ ਨੂੰ ਤੋੜਦੇ ਆ ਤਾਂ ਸਿਰਫ ਇੱਕੋ ਹੀ ਪੈਨਲਟੀ ਲੱਗਦੀ ਆ, ਦੈਟ ਇਜ਼ ਸਿੰਪਲ 3 ਮੰਥਸ ਇੰਟਰਸਟ ਪੈਨਲਟੀ। ਇਹ ਇੰਡੀਵਿਜੁਅਲ 'ਤੇ ਡਿਪੈਂਡ ਕਰਦਾ ਕਿ ਉਹਨੇ ਪ੍ਰੋਪਰਟੀ ਨੂੰ ਕੀ ਕਰਨਾ ਹੈਗਾ, ਉਸ ਤਰੀਕੇ ਨਾਲ ਜਿਹੜੀ ਆਪਦੀ ਸਿਲੈਕਸ਼ਨ ਕਰਨੀ ਚਾਹੀਦੀ ਆ। ਯੂ ਸ਼ੁੱਡ ਗੋ ਵਿਦ ਵੇਰੀਏਬਲ ਔਰ ਫਿਕਸ ਰੇਟ ਟਰਮ।
ਬਿਲਕੁਲ, ਲਾਸਟ ਦੇ ਵਿੱਚ ਇੱਕ ਵਾਰੀ ਨੰਬਰ ਦੇ ਦਿਓ ਜੀ ਆਪ,
905-812-2800, 905-812-2800। ਔਰ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੇ ਐਕਸਪੀਰੀਅੰਸਡ ਮੋਰਗੇਜ ਏਜੰਟਸ ਆ ਉਹ ਹਾਇਰ ਕਰ ਰਹੇ ਹਾਂ ਸਾਡੀ ਟੀਮ ਨੂੰ ਐਕਸਪੈਂਡ ਕਰਨ ਦੇ ਲਈ। ਇਫ ਜਿਹੜੇ ਕੋਈ ਐਕਸਪੀਰੀਅੰਸ ਏਜੰਟਸ ਨੇ ਇੰਟਰਸਟ ਨੇ ਤਾਂ ਦੇਖਣਗੇ। ਬਸ ਕਾਲ ਐਸ ਵੈਲ,
ਧੰਨਵਾਦ ਜੀ ਤੁਹਾਡਾ, ਬਹੁਤ ਥੈਂਕ ਯੂ ਜੀ, ਥੈਂਕ ਯੂ। ਥੈਂਕਸ ਫੋਰ ਹੈਵਿੰਗ ਮੀ ਦੋਸਤੋ। ਛੋਟੀ ਜੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਸਾਡੇ ਨਾਲ ਸੱਚ ਪਹਿਲਾਂ ਜੀ। ਉਸ ਤੋਂ ਮਨਦੀਪ ਕੌਰ ਜੀ ਹਾਜ਼ਰ ਨੇ ਜਿਹੜੇ ਕਿ NDP ਦੇ ਕੈਂਡੀਡੇਟ ਨੇ ਬ੍ਰੈਂਪਟਨ ਸਾਊਥ ਤੋਂ। ਤੁਹਾਡਾ ਨਿੱਘਾ ਸਵਾਗਤ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ।
ਤੁਹਾਡੀ ਪਾਰਟੀ ਦਾ ਕੀ ਪਲੇਟਫਾਰਮ ਹੈ, ਕੀ ਤੁਸੀਂ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਕੀ ਕਰੋਗੇ, ਕਿਵੇਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਬਦਲਾਅ ਲਿਆਉਣ ਬਾਰੇ ਸੋਚ ਰਹੇ ਹੋ?
ਹਾਂਜੀ, ਜਦੋਂ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਐਡਵਾਂਸ ਪੋਲ ਦੇ ਵਿੱਚ ਆਪਣੀ ਵੋਟ ਆਲਰੇਡੀ ਪਾ ਦਿੱਤੀ ਹੈਗੀ ਆ, ਤੇ ਕੱਲ ਹੀ ਐਡਵਾਂਸ ਪੋਲਿੰਗ ਖਤਮ ਹੋਈ ਹੈ ਐਂਡ ਰੈਕਡ ਬ੍ਰੇਕਿੰਗ ਨੰਬਰਸ, ਤੇ ਇਹ ਇੱਕ ਇਸ਼ਾਰਾ ਹੈਗਾ ਜਿਹੜਾ ਕਿ ਬਦਲਾਅ ਦੀ ਜਿਹੜੀ ਲਹਿਰ ਹੈ ਉਹ ਸ਼ੁਰੂ ਹੋ ਚੁੱਕੀ ਹੈ। ਬ੍ਰੈਂਪਟਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਜੋ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਦਾ ਟਰੈਕ ਰੈਕਡ ਰਿਹਾ ਹੈਗਾ, ਉਹਨਾਂ ਨੇ ਬ੍ਰੈਂਪਟਨ ਦੇ ਮਸਲਿਆਂ ਨੂੰ ਅਣਗੌਲਿਆ ਕੀਤਾ, ਬ੍ਰੈਂਪਟਨ ਦੇ ਮਸਲਿਆਂ ਨੂੰ ਲੈ ਕੇ ਉਹਦੇ ਉੱਤੇ ਕੰਮ ਨਹੀਂ ਹੋਏ। ਉਹ ਹੈਲਥ ਕੇਅਰ ਹੋਏ, ਹਾਊਸਿੰਗ ਹੋਏ ਜਾਂ ਹੋਰ ਵੀ ਕਈ ਮਸਲੇ ਨੇ। ਸੋ ਇਨਫਰਾਸਟ੍ਰਕਚਰ ਦੀ ਘਾਟ ਜਿਹੜੀ ਹੈਗੀ ਆ ਉਹ ਵੀ ਸਾਨੂੰ ਸਾਰਿਆਂ ਨੂੰ ਮਹਿਸੂਸ ਹੁੰਦੀ ਆ। ਬ੍ਰੈਂਪਟਨ ਦੇ ਲਈ ਜੋ ਜਗਮੀਤ ਸਿੰਘ ਤੇ NDP ਨਿਊ ਡੀਅਰ ਫਾਰ ਬ੍ਰੈਂਪਟਨ ਲੈ ਕੇ ਆਏ ਨੇ ਉਹਦੇ ਵਿੱਚ ਅਸੀਂ ਹੈਲਥ ਕੇਅਰ ਕ੍ਰਾਈਸਿਸ ਨੂੰ ਸਭ ਤੋਂ ਪਹਿਲਾਂ ਟੈਕਲ ਕਰਾਂਗੇ। ਉਹਦੇ ਵਿੱਚ ਅਸੀਂ ਸੈਕਿੰਡ ਹੋਸਪਿਟਲ ਲਈ ਫੰਡਿੰਗ ਪ੍ਰੋਵਾਈਡ ਕਰਾਂਗੇ, ਫੈਡਰਲ ਫੰਡਿੰਗ ਪ੍ਰੋਵਾਈਡ ਕਰਾਂਗੇ ਤਾਂ ਕਿ ਜੋ ਸਾਨੂੰ ਹੋਸਪਿਟਲ ਦੀ ਘਾਟ ਹੈਗੀ ਆ ਬ੍ਰੈਂਪਟਨ ਦੇ ਵਿੱਚ ਉਹ ਪੂਰੀ ਹੋ ਸਕੇ। ਉਹਦੇ ਨਾਲ ਨਾਲ ਯੂਨੀਵਰਸਲ ਫਾਰਮਾ ਕੇਅਰ ਲੈ ਕੇ ਆ ਰਿਹਾ ਜਿਹਦੇ ਵਿੱਚ ਹੈਡ ਟੂ ਟੋ ਕਵਰੇਜ ਹੋਏਗੀ, ਸਿਰ ਤੋਂ ਲੈ ਕੇ ਪੈਰਾਂ ਤੱਕ, ਮੈਂਟਲ ਹੈਲਥ, ਡੈਂਟਲ, ਵਿਜ਼ਨ, ਹੀਅਰਿੰਗ ਤੇ ਜਿਹੜਾ ਮੈਡੀਕੇਸ਼ਨ ਦਾ ਖਰਚਾ ਹੈਗਾ ਤੁਹਾਡੇ ਹੈਲਥ ਕਾਰਡ ਤੇ ਕਵਰ ਹੋਏਗਾ, ਤੁਹਾਨੂੰ ਕ੍ਰੈਡਿਟ ਕਾਰਡ ਨਹੀਂ ਵਰਤਣਾ ਪਊਗਾ। ਤੇ ਹਾਊਸਿੰਗ ਕ੍ਰਾਈਸਿਸ ਨੂੰ ਲੈ ਕੇ ਅਸੀਂ ਉਹਨੂੰ ਵੀ ਟੈਕਲ ਕਰਾਂਗੇ ਤੇ 500,000 ਅਫੋਰਡੇਬਲ ਹਾਊਸਿੰਗ ਯੂਨਿਟਸ ਬਣਾਵਾਂਗੇ ਆਲ ਅਕ੍ਰੋਸ ਕੈਨੇਡਾ। ਤੇ ਉਹਦੇ ਨਾਲ ਨਾਲ ਜਿਹੜੇ CMHC ਇੰਸ਼ੋਰਡ ਮੋਰਗੇਜਿਸ ਨੇ ਉਹਨਾਂ ਵਿੱਚ 30-year ਮੋਰਗੇਜਿਸ ਅਸੀਂ ਵਾਪਸ ਵੀ ਇੰਟਰੋਡਿਊਸ ਕਰਾਂਗੇ ਜਿਹੜੀਆਂ ਕਿ ਰਿਮੂਵ ਕਰ ਦਿੱਤੀਆਂ ਗਈਆਂ ਸੀ, ਜਿਹਦੇ ਨਾਲ ਕਿ ਅਫੋਰਡੇਬਿਲਿਟੀ ਵਧੇਗੀ ਫਾਰ ਫਸਟ ਟਾਈਮ ਹੋਮ ਬਾਇਰਸ।
ਤੁਹਾਡਾ ਧੰਨਵਾਦ ਜੀ ਬਹੁਤ ਬਹੁਤ। ਅੱਜ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਫਿਰ ਆਪਾਂ ਕਿਸੇ ਦਿਨ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ, ਮਿਹਰਬਾਨੀ ਬਹੁਤ ਬਹੁਤ। ਇਹ ਸਨ ਜੀ ਮਨਦੀਪ ਕੌਰ। ਮੇਰੀ ਇੱਕ ਬੇਨਤੀ ਹੈ ਜੀ, ਜਿੰਨੇ ਵੀ ਕੈਂਡੀਡੇਟਸ ਨੇ ਕਿਸੇ ਵੀ ਪਾਰਟੀ ਦੇ ਨੇ, ਭਾਵੇਂ ਕੋਈ ਇੰਡੀਪੈਂਡੈਂਟ ਕੈਂਡੀਡੇਟ ਵੀ ਖੜਾ ਹੈ, ਅਤੇ ਉਹ ਸਾਡੇ ਰੇਡੀਓ 'ਤੇ ਆ ਕੇ ਜਦੋਂ ਮਰਜ਼ੀ ਆਪਣਾ ਸੁਨੇਹਾ ਜਿਹੜਾ ਚੋਣਾਂ ਸੰਬੰਧੀ ਦੇ ਸਕਦਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9942।
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਤੇ, ਅਦਾਬ। ਮੈਂ ਤੁਹਾਡਾ ਆਪਣਾ ਮਨਿੰਦਰ ਸਿੱਧੂ, ਬ੍ਰੈਂਪਟਨ ਈਸਟ ਲਿਬਰਲ ਪਾਰਟੀ ਦਾ ਉਮੀਦਵਾਰ ਹਾਂ। ਲਿਬਰਲ ਪਾਰਟੀ ਨੇ ਪਿਛਲੇ 4 ਸਾਲਾਂ ਤੋਂ ਕੈਨੇਡੀਅਨਸ ਦੇ ਨਾਲ 11 ਲੱਖ ਜੋਬਾਂ ਕ੍ਰੀਏਟ ਹੋਈਆਂ, 10 ਲੱਖ ਬੱਚੇ ਗਰੀਬੀ ਤੋਂ ਕੱਢੇ। ਬ੍ਰੈਂਪਟਨ ਈਸਟ ਦੇ ਵਿੱਚ 30,000 ਬੱਚਿਆਂ ਨੂੰ ਹੈਲਪ ਹੋਈ ਆਪਣੇ ਕੈਨੇਡਾ ਚਾਓ ਬੈਨੀਫਿਟਸ ਦੇ ਨਾਲ। ਅਕਤੂਬਰ 21 ਨੂੰ ਪਲੀਜ਼ ਮਨਿੰਦਰ ਸਿੱਧੂ ਅਤੇ ਲਿਬਰਲ ਪਾਰਟੀ ਨੂੰ ਵੋਟ ਪਾਇਓ ਜੀ, ਅਤੇ ਆਪਾਂ ਇਕੱਠੇ ਹੋ ਕੇ ਬ੍ਰੈਂਪਟਨ ਨੂੰ ਹੋਰ ਅੱਗੇ ਲਿਆਈਏ। ਬਹੁਤ ਬਹੁਤ ਦਿਲੋਂ ਧੰਨਵਾਦ।
Five Liberal MPs have failed Brampton residents. Brampton is in a healthcare crisis. Jagmeet Singh understands the problems people of Brampton are facing. He's not only announced free dental and vision care for Canadians, but also promised to build a new hospital in Brampton. I'm Melissa Edwards, and I'm your NDP candidate for Brampton North. On October 21st, vote Jagmeet Singh and the NDP to help us solve the healthcare crisis in Brampton.
This message is approved by the official agent of the Brampton North NDP campaign.
ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ?
ਸਤਿ ਸ਼੍ਰੀ ਅਕਾਲ ਤਾਂ ਠੀਕ ਹੈ, ਪਰ ਐਤਕੀ ਇਲੈਕਸ਼ਨ ਤੇ ਵੋਟ ਕਿੱਧਰ ਜਾਣੀ ਹੈ ਤੁਹਾਡੀ?
ਭੈਣ ਜੀ, ਬਥੇਰਾ ਲਿਬਰਲ ਨੂੰ ਮੌਕਾ ਦੇ ਕੇ ਦੇਖ ਲਿਆ, ਕੀ ਆਇਆ ਸਾਹਮਣੇ? ਹੋਰ ਤਾਂ ਹੋਰ, ਸਾਡੇ ਏਰੀਆ ਦੇ ਕੈਂਡੀਡੇਟ ਨੇ ਵੀ ਡੱਕਾ ਨਹੀਂ ਤੋੜਿਆ, ਸੋ ਐਤਕੀ ਤਾਂ ਮੇਰੀ ਵੋਟ ਪੱਕੀ ਰਮਨਦੀਪ ਬਰਾੜ ਨੂੰ ਜਾਣੀ ਹੈ।
ਜਾਣੀ ਵੀ ਚਾਹੀਦੀ ਹੈ ਭੈਣ ਜੀ, ਕਿਉਂਕਿ ਰਮਨਦੀਪ ਬਰਾੜ ਹਾਈਲੀ ਐਜੂਕੇਟਿਡ ਤੇ ਵਾਅਦਿਆਂ ਨੂੰ ਨਿਭਾਉਣ ਵਾਲਾ ਕੈਂਡੀਡੇਟ ਹੈ। ਆਉਣ ਵਾਲੇ ਭਵਿੱਖ ਦੀ ਚੰਗੀ ਤੇ ਮਜ਼ਬੂਤ ਸਿਰਜਣਾ ਕਰੀਏ। ਬ੍ਰੈਂਪਟਨ ਸਾਊਥ ਤੋਂ ਰਮਨਦੀਪ ਬਰਾੜ ਨੂੰ ਹੀ ਚੁਣੀਏ। ਇਟਸ ਟਾਈਮ ਫਾਰ ਯੂ ਟੂ ਗੈਟ ਅਹੈਡ। ਆਥੋਰਾਈਜ਼ਡ ਬਾਈ ਦੀ ਆਫੀਸ਼ੀਅਲ ਏਜੰਟ ਫਾਰ ਰਮਨਦੀਪ ਬਰਾੜ।
B for popular, B for pizza,
B for pella,
pella
hanji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachya te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
meri wife mere liye bahut special hai, ਸਾਰਾ ਸਾਲ ਵੋ ਹਮ ਸਬਕਾ ਖਿਆਲ ਰੱਖਤੀ ਹੈ, ਲੇਕਿਨ ਇਸ ਬਾਰ ਮੈਨੇ ਵੀ ਸੋਚ ਲਿਆ ਕਿ ਇਸ ਕਰਵਾ ਚੌਥ ਪਰ ਮੈਂ ਉਸੇ ਸਪੈਸ਼ਲ ਫੀਲ ਕਰਵਾਉਂਗਾ ਔਰ ਲੈ ਜਾਊਂਗਾ ਕਰਵਾ ਚੌਥ ਸੇ ਏਕ ਦਿਨ ਪਹਿਲੇ ਬ੍ਰਾਡਸ ਪਰ, ਕਿਉਂਕਿ ਮੇਰੀ ਵਾਈਫ ਮੇਰੀ ਲਾਈਫ ਜੋ ਹੈ।
ਇਸ ਕਰਵਾ ਚੌਥ ਸੇ ਏਕ ਦਿਨ ਪਹਿਲੇ ਆਈਏ ਨਿਊਲੀ ਰੈਨੋਵੇਟਡ ਬ੍ਰਾਡਸ ਗ੍ਰੈਂਡ ਇੰਡੀਅਨ ਬਫੇ ਪਰ ਔਰ ਅੱਛੇ ਖਾਣੇ ਕੇ ਸਾਥ ਸਾਥ ਇੰਜੋਏ ਕੀਜੀਏ ਮਹਿੰਦੀ ਮਿਠਾਈ ਮੱਠੇ। ਅਕਤੂਬਰ 16th ਓਨਲੀ ਐਟ ਨਿਊਲੀ ਰੈਨੋਵੇਟਡ ਬ੍ਰਾਡਸ ਗ੍ਰੈਂਡ ਇੰਡੀਅਨ ਬਫੇ, ਕਾਰਨਰ ਆਫ ਐਡਵਾਂਸ ਬੁਲੇਵਾਰਡ ਐਂਡ ਡਿਕਸੇ।
ਮੈਂ ਹਾਂ ਸ਼ਰਨਜੀਤ ਸਿੰਘ ਬ੍ਰੈਂਪਟਨ ਈਸਟ ਤੋਂ NDP ਉਮੀਦਵਾਰ ਸਾਡੀ ਆਬਾਦੀ 6 ਲੱਖ ਤੋਂ ਵੀ ਉੱਤੇ ਹੈ ਪਰ ਸਾਡੇ ਕੋਲ ਸਿਰਫ ਇੱਕ ਹਾਸਪਿਟਲ ਹੈ ਪਿਛਲੇ 5 ਲਿਬਰਲ MPs ਨੇ ਸਾਡੀਆਂ ਸਿਹਤ ਸੇਵਾਵਾਂ ਦੇ ਹੱਲ ਲਈ ਕੁਝ ਨਹੀਂ ਕੀਤਾ ਜਗਮੀਤ ਸਿੰਘ ਬ੍ਰੈਂਪਟਨ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ ਇਸ ਲਈ ਜਗਮੀਤ ਸਿੰਘ ਅਤੇ NDP ਬ੍ਰੈਂਪਟਨ ਦੇ ਵਿੱਚ ਇੱਕ ਨਵਾਂ ਹਾਸਪਿਟਲ ਤੇ ਸੰਪੂਰਨ ਸਿਹਤ ਸੇਵਾਵਾਂ ਦੇਣਗੇ 21 ਅਕਤੂਬਰ ਨੂੰ ਤੁਸੀਂ ਜਗਮੀਤ ਸਿੰਘ ਅਤੇ ਬ੍ਰੈਂਪਟਨ ਈਸਟ ਤੋਂ ਮੈਨੂੰ ਸ਼ਰਨਜੀਤ ਸਿੰਘ ਨੂੰ ਵੋਟ ਪਾ ਕੇ ਕਾਮਯਾਬ ਕਰੋ
This message is approved by the official agent of the Brampton East NDP campaign.
Samosa and Sweet Factory te khushiyan kheḍiyan di ghadi ik wari pher aa khadi
khushiyan da vela ajj aaya billiyo mithaiyan wala lagge aaya mela billiyo different like ni mithaiyan di variety jabbe par par naal lagge jaane jithro
North America's largest indoor mithai mela 22 October to 27 October tak lucky draw vich jit sakde ho gold bars 5 TVs 10 microwaves patakhe vi and many many more prizes to be won no purchase necessary mithai mela
Caledon Estates Highway 50 ਤੇ Highway 9 ਦੇ ਕੋਲ 1.5 acres just ਵੱਡੇ ਲਾਟਸ ਤੇ ਬਿਲਡਰ ਵੱਲੋਂ ਬਣਾਏ ਜਾ ਰਹੇ 4 5 ਜਾਂ 6 ਬੈਡਰੂਮ ਘਰ ਜਿਨ੍ਹਾਂ ਵਿੱਚ 3 ਜਾਂ 4 ਕਾਰ ਗਰਾਜ ਵੀ ਨੇ ਲੈਣ ਦਾ ਸੁਨਹਿਰੀ ਮੌਕਾ Caledon Estates ਵਿੱਚ ਆਪਣੇ ਸੁਪਨਿਆਂ ਦਾ ਘਰ ਆਪਣੀ ਮਰਜ਼ੀ ਦੇ ਲਾਟ ਤੇ ਲਵੋ ਅਤੇ ਬਿਲਡਰ ਕੋਲੋਂ ਆਪਣੀ ਮਰਜ਼ੀ ਮੁਤਾਬਿਕ ਕਸਟਮਾਈਜ਼ ਵੀ ਕਰਵਾਓ ਕੁਝ ਲਾਟਸ ਤੇ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਕੀਮਤਾਂ ਬੰਗਲੋ $1.6 million ਤੋਂ ਅਤੇ 2 ਸਟੋਰੀ $1.8 million ਤੋਂ ਸ਼ੁਰੂ ਅੱਜ ਹੀ ਕਾਲ ਕਰੋ 416-746-2999 416-746-2999 ਔਰ ਵਿਜ਼ਿਟ beaverhill.com
अरे वाह इतनी अच्छी खुशबू कहाँ से आ रही है यार
ये ब्रॉड स्वीट्स की है उनके दिवाली मेला की तैयारी चल रही है
क्या बात है यार तो कब आ रही है
अरे आ गया बस ब्रॉड्स दिवाली मेला अक्टूबर 25th टू 27th ब्रॉड्स कॉर्नर ऑफ एडवांस बुलेवार्ड एंड डिक्से
ਸਾਡੇ ਭਾਈਚਾਰੇ ਵਿੱਚ ਨਸ਼ੇ ਨਾਲ ਜੁੜੇ ਅਪਰਾਧ ਵੱਧ ਰਹੇ ਹਨ ਜਸਟਿਨ ਟਰੂਡੋ ਅਤੇ ਲਿਬਰਲ ਅਪਰਾਧ ਪ੍ਰਤੀ ਨਰਮ ਹਨ ਐਂਡਰਿਊ ਸ਼ੀਅਰ ਦੀ ਕੰਜ਼ਰਵੇਟਿਵ ਸਰਕਾਰ ਅਪਰਾਧ ਤੇ ਸਖਤੀ ਕਰੇਗੀ ਆਰਥਿਕ ਵਿਕਾਸ ਵੱਲ ਧਿਆਨ ਕੇਂਦਰਿਤ ਕਰੇਗੀ 21 ਅਕਤੂਬਰ ਨੂੰ ਕਿਰਪਾ ਕਰਕੇ ਆਪਣੇ ਕੰਜ਼ਰਵੇਟਿਵ ਉਮੀਦਵਾਰ ਨੂੰ ਵੋਟ ਪਾਓ
ਆਥੋਰਾਈਜ਼ਡ ਬਾਈ ਦ ਅਫੀਸ਼ੀਅਲ ਏਜੰਟ ਆਫ ਦ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੇ ਸਮਾਂ ਨਿਕਲ ਗਿਆ ਜੀ ਤੇ ਸਾਰੀਆਂ ਲਾਈਨਸ ਬਿਜ਼ੀ ਨੇ ਮੈਂ ਬੇਨਤੀ ਕਰਦਾ ਕਿ ਮੈਂ ਇਸ ਮਸਲੇ ਦੇ ਉੱਤੇ ਬਹੁਤ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ ਬਿਲਕੁਲ 4 ਵਜੇ ਫੇਸਬੁੱਕ ਦੇ ਉੱਤੇ ਡਿਟੇਲ ਡਿਸਕਸ਼ਨ ਕਰੂੰਗਾ ਫੇਸਬੁੱਕ ਦੇ ਉੱਤੇ ਲਾਈਵ ਹੋਊਂਗਾ ਐਗਜੈਕਟਲੀ ਐਟ 4 o'clock ਤੁਸੀਂ ਉਦੋਂ ਮੇਰੇ ਨਾਲ ਜੁੜ ਸਕਦੇ ਹੋ ਜੀ ਪੂਰੇ 4 ਵਜੇ ਇਹੀ ਮਸਲਾ ਜਿਹੜਾ ਮੈਂ ਫੇਸਬੁੱਕ ਦੇ ਉੱਤੇ ਅਤੇ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ ਬਾਕੀ ਅੱਜ ਕਾਫੀ ਸਾਰੇ ਜਿਹੜੇ ਸਾਥੋਂ ਸੁਨੇਹੇ ਦੇਣੇ ਰਹਿ ਗਏ ਨੇ ਜੀ ਮਾਫੀ ਚਾਹੁੰਦੇ ਹਾਂ ਕੋਈ ਗੱਲ ਨਹੀਂ ਕੱਲ੍ਹ ਨੂੰ ਫਿਰ ਦੇ ਦਾਂਗੇ ਸੁਨੇਹੇ ਜਾਂਦਾ ਜਾਂਦਾ ਤੁਹਾਨੂੰ ਇੱਕ ਸੂਚਨਾ ਜ਼ਰੂਰ ਦੇ ਦਾਂ ਕਿ ਸਟੈਲਾ ਕੌਂਡੋਜ਼ ਜਿਹੜੀਆਂ ਬ੍ਰੈਂਪਟਨ ਦੇ ਵਿੱਚ ਨੇ ਸ਼ੋਪਰਜ਼ ਵਰਲਡ ਕੋਲ ਰਿਲੀਜ਼ ਹੋਈਆਂ ਨੇ ਗਰੰਟੀਡ ਯੂਨਿਟ ਲੈਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਜੀ ਸਾਨੂੰ 647-384-36 ਮੇਰਾ ਨੰਬਰ 6473008436 ਅਸਾਈਨਮੈਂਟ ਕਲੋਜ਼ ਫਰੀ ਹੈ ਸਾਰੇ ਅਪਲਾਇੰਸਿਸ ਫਰੀ ਦਿੱਤੇ ਜਾ ਰਹੇ ਨੇ ਹੋਰ ਬਹੁਤ ਸਾਰੀਆਂ ਸਹੂਲਤਾਂ ਪਹਿਲਾ ਕੌਂਡੋ ਪ੍ਰੋਜੈਕਟ ਹੈ ਇਸ ਏਰੀਆ ਦੇ ਵਿੱਚ 6473008436 ਮੇਰਾ ਨੰਬਰ ਅਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend, Ustad Rohak Fateh Ali Khan, live in concert. On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com.
ٹروڈو اور لبرلز جرائم کے معاملے میں نرم ہیں ہمارے یہاں پر تشدد جرائم بڑھ رہے ہیں اینڈریو شیر کی سربراہی میں کنزرویٹو حکومت جرائم کے خلاف سخت ہوگی خاندانوں پر ٹیکس کم کرے گی اور کینیڈا کی معاشی ترقی اور خوشحالی پر توجہ دے گی براہ کرم 21 اکتوبر کو اپنے کنزرویٹو امیدوار کو ووٹ دیں
ਕਮਿਊਨਿਟੀ ਦਾ ਸਭ ਤੋਂ ਪੁਰਾਣਾ ਤੇ ਵੱਡਾ ਸ਼ੋਰੂਮ ਹੈ ਸੋਢੀ ਫਰਨੀਚਰ ਬਿਹਤਰੀਨ ਆਫਟਰ ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ 74 ਡੈਵਨ ਰੋਡ ਅਤੇ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਕਾਲ 9058747171 ਸੋਢੀ ਫਰਨੀਚਰ
پچھلے سال میں ڈگ فورڈ کی کنزرویٹو حکومت نے انٹیریو کی عوام کی سہولتوں پر اتنے قرض لگائے کہ اب گننے مشکل ہیں۔ فورڈ نے نہ صرف خاندانوں کے ہیلتھ کیئر اور بچوں کی ایجوکیشن میں قرض لگائے بلکہ 3 یونیورسٹیز تو کینسل ہی کر دی۔ اینڈرو شیئر اور ڈگ فورڈ کا ایک ہی مقصد ہے، ٹاپ 1% کے لیے ٹیکس کٹ اور عوام کی ضروری سہولتوں پر قرض۔ لیکن جسٹن ٹروڈو اور لبرل پارٹی کا ماننا ہے کہ مڈل کلاس پر ٹیکس اور بھی گھٹائیں اور سہولتیں بڑھائیں۔ اس اکتوبر آپ کے سامنے ایک انتخاب ہے، چوز فارورڈ۔
Authorized by the registered agent for the Liberal Party of Canada.
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نال تہاڈا گھر، پریوار تے تہاڈے بچے سانجے نے۔ اس وقت کئی سوال اٹھتے نے کہ پراپرٹی کس کول جائے گی، کسٹڈی کس نو ملے گی، تے زندگی دی سب تو پیاری دولت بچے کس کول رہن گے۔
ایس این ایس لوئرز کو انہاں سارے سوالاں دے جواب تے تہاڈے حق لئی لڑن واسطے لیاقت ہے۔ اپنے حق جانن لئی یا سلاح لین لئی اج ہی ایس این ایس لوئرز نو کال کرو 416-655-2000۔
سویٹ محل تے اس دیوالی لگ رہا ہے مٹھائیاں دا میلا، تھوڑا کھاؤ جی پر کھاؤ ودیا۔ سویٹ محل تو لاؤ ڈرائی فروٹ، دیسی گھیو دیاں بنیاں